ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸੈਭੰ ਗੁਰਪ੍ਰਸਾਦ। ਮੂੰਹ ਕੁਚਰੇ ਸਾਸਤਰ ਖੱਟ ਪਿੰਗ ਗਿਰਨ ਚੜ ਜਾਏ, ਅੰਧ ਲਖੇ ਬਧਰੋ ਸੁਣੇ ਜੋ ਕਾਲ ਕਿਰਪਾ ਕਰਾਏ। ਸਨਮਾਨਯੋਗ ਗੁਰੂ ਰੂਪ ਸਤਸੰਗ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕੁਝ ਪੰਕਤੀਆਂ ਤੋਂ ਗੁਰਮਤਿ ਦੀਆਂ ਵਿਚਾਰਾਂ ਆਪ ਜੀ ਦੇ ਸਾਹਮਣੇ ਰੱਖਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਚਿੰਤਨ ਹੈ ਕਿ ਹਰ ਮਨੁੱਖ ਦੀ ਬੁਨਿਆਦੀ ਕਮਜ਼ੋਰੀ ਵੱਖ ਵੱਖ ਹੁੰਦੀ ਹੈ। ਜਿਸ ਤਰ੍ਹਾਂ ਸਰੀਰਕ ਬਿਮਾਰੀਆਂ ਹਰ ਬੰਦੇ ਦੀਆਂ ਵੱਖ ਵੱਖ ਨੇ, ਕਿਸੇ ਨੂੰ ਕੋਈ ਰੋਗ, ਕਿਸੇ ਨੂੰ ਕੋਈ, ਕਿਸੇ ਨੂੰ ਕੋਈ, ਜਿਸ ਨੂੰ ਕਹਿੰਦੇ ਨੇ ਕਮਜ਼ੋਰੀ, ਮਾਨਸਿਕ ਰੋਗ, ਉਹ ਵੀ ਹਰ ਬੰਦੇ ਦਾ ਵੱਖ ਵੱਖ ਹੈ। ਕਿਸੇ ਦੇ ਅੰਦਰ ਕੋਈ ਔਗਣ ਪ੍ਰਧਾਨ ਹੋਵੇਗਾ, ਕਿਸੇ ਦੇ ਅੰਦਰ ਕੋਈ। ਔਰ ਕਹਿੰਦੇ ਨੇ ਕਿ ਮਨੁੱਖ ਦੀ ਸਾਰੀ ਜ਼ਿੰਦਗੀ ਫਿਰ ਉਸੇ ਬੁਨਿਆਦੀ ਔਗਣ ਦੇ ਆਲੇ ਦੁਆਲੇ ਘੁੰਮਦੀ ਹੈ। ਬੁਨਿਆਦੀ ਔਗਣ ਇੱਕ ਹੋਵੇਗਾ, ਬਹੁਤੇ ਨਹੀਂ ਆਉਣਗੇ, ਬਾਕੀ ਔਗਣ ਉਕਸਾਹਟ ਨਾਲ ਜਾਗਣਗੇ, ਲੇਕਿਨ ਇੱਕ ਔਗਣ ਦੀ ਸ਼ਮਾ ਹਰ ਵਕਤ ਜਲਦੀ ਰਹੇਗੀ। ਔਰ ਇਹ ਜਿਹੜੇ ਬੁਨਿਆਦੀ ਔਗਣ ਨੇ, ਇਹਨਾਂ ਦਾ ਬੜਾ ਲੰਬਾ ਚੌੜਾ ਵਿਸਥਾਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ। ਔਰ ਉਹਨਾਂ ਪੰਕਤੀਆਂ ਤੋਂ ਜੋ ਆਧਾਰ ਵਿਚਾਰ ਮਿਲੇ ਨੇ, ਉਹ ਮੈਂ ਤੁਹਾਡੇ ਸਾਹਮਣੇ ਭੇਟ ਕਰਨ ਲੱਗਾ। ਜਿੱਥੇ ਹਰ ਮਨੁੱਖ ਦਾ ਬੁਨਿਆਦੀ ਔਗਣ ਵੱਖ ਵੱਖ ਹੈ, ਉੱਥੇ ਹਰ ਕੌਮ ਦਾ ਵੀ ਬੁਨਿਆਦੀ ਔਗਣ ਵੱਖ ਵੱਖ ਹੈ, ਉੱਥੇ ਹਰ ਦੇਸ਼ ਦਾ ਵੀ ਬੁਨਿਆਦੀ ਔਗਣ ਜਿਹੜਾ ਹੈ ਵੱਖ ਵੱਖ ਹੈ। ਔਰ ਸਾਰਾ ਦੇਸ਼ ਫਿਰ ਉਸੇ ਬੁਨਿਆਦੀ ਔਗਣ ਦੇ ਆਲੇ ਦੁਆਲੇ ਪਰਿਕਰਮਾ ਕਰਦਾ ਹੈ, ਸਾਰੀ ਕੌਮ ਫਿਰ ਉਸੇ ਬੁਨਿਆਦੀ ਔਗਣ ਦੇ ਆਲੇ ਦੁਆਲੇ ਘੁੰਮਦੀ ਹੈ। ਮਨੁੱਖ ਦੀ ਸਾਰੀ ਜ਼ਿੰਦਗੀ ਆਪਣੇ ਬੁਨਿਆਦੀ ਔਗਣ ਦੇ ਹੀ ਆਲੇ ਦੁਆਲੇ ਘੁੰਮਦੀ ਹੈ, ਔਰ ਇਹ ਔਗਣ ਇੱਕ ਹੋਵੇਗਾ, ਬਾਕੀ ਔਗਣ ਉਕਸਾਹਟ ਨਾਲ ਜਾਗਦੇ ਨੇ। ਇਹਨਾਂ ਬੁਨਿਆਦੀ ਔਗਣਾਂ ਦੇ ਵਿੱਚੋਂ ਜਿਹੜੇ ਔਗਣ ਮੰਨੇ ਗਏ ਨੇ, ਉਹਨੇ ਕੁੱਲ ਪੰਜ, ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਚਰਚਾ ਹੈ। ਅਵਰ ਏਕ, ਔਰ ਪੰਚ ਹਮ ਏਕ ਜਨਾ ਕਿਉਂ ਰਾਖੇ ਘਰ ਬਾਰ ਮਨਾ। ਔਗੁਣ ਬੁਨਿਆਦੀ ਪੰਜ ਨੇ ਤੇ ਅਸੀਂ ਇੱਕ ਇਕੱਲੇ। ਇਹਨਾਂ ਬੁਨਿਆਦੀ ਪੰਜ ਔਗੁਣਾਂ ਵਿੱਚ ਇੱਕ ਔਗੁਣ ਮਨੁੱਖ ਦੇ ਅੰਦਰ ਪ੍ਰਧਾਨ ਹੁੰਦਾ, ਬਾਕੀ ਦੱਬੇ ਰਹਿੰਦੇ ਨੇ। ਇੱਕ ਪ੍ਰਧਾਨ ਹੁੰਦਾ, ਔਰ ਇਹ ਬੁਨਿਆਦੀ ਔਗਣ ਦੀ ਗਿਣਤੀ ਇਸ ਤਰੀਕੇ ਨਾਲ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਕਦੀ ਸੰਸਕ੍ਰਿਤੀ ਸਲੋਕ ਜ਼ਰੂਰ ਪੜ੍ਹਨਾ, ਉੱਥੇ ਇਹਨਾਂ ਪੰਜਾਂ ਦੀ ਵਿਆਖਿਆ ਗੁਰੂ ਅਰਜਨ ਦੇਵ ਜੀ ਨੇ ਵੱਖ ਵੱਖ ਕੀਤੀ ਹੈ। ਕਾਮ ਤੋਂ ਲੈ ਕੇ ਗੱਲ ਉਹ ਸਹਿਜੇ ਸਹਿਜੇ ਅਹੰਕਾਰ ਤੱਕ, ਲੋਭ ਤੱਕ, ਕ੍ਰੋਧ ਤੱਕ, ਮੋਹ ਤੱਕ ਲੈ ਜਾਂਦੇ ਨੇ। ਸਾਹਿਬਾਂ ਨੇ ਇਹ ਬੁਨਿਆਦੀ ਔਗਣ ਪੰਜ ਮੰਨੇ ਨੇ, ਔਰ ਭਾਰਤ ਦੇ ਤਮਾਮ ਰਿਸ਼ੀਆਂ ਨੇ ਇਹ ਬੁਨਿਆਦੀ ਔਗਣ ਪੰਜ ਮੰਨੇ ਨੇ। ਜਦ ਕਿਸੇ ਕੌਮ ਦੇ ਵਿੱਚ ਜਾਂ ਕਿਸੇ ਮਨੁੱਖ ਦੇ ਵਿੱਚ ਹੰਕਾਰ ਪ੍ਰਧਾਨ ਹੋਵੇਗਾ, ਉਹ ਬੰਦਾ ਜ਼ਾਲਮ ਹੋਵੇਗਾ, ਬੇਇਨਸਾਫ ਹੋਵੇਗਾ। ਉਹ ਕੌਮ ਵੀ ਜ਼ਾਲਮ ਹੋਵੇਗੀ, ਬੇਇਨਸਾਫ ਹੋਵੇਗੀ। ਉਹ ਦੇਸ਼ ਵੀ ਜ਼ਾਲਮ ਹੋਵੇਗਾ, ਬੇਇਨਸਾਫ ਹੋਵੇਗਾ, ਦੂਜੇ ਨਾਲ ਇਨਸਾਫ ਨਹੀਂ ਕਰੇਗਾ। ਹੰਕਾਰ ਦਾ ਮਤਲਬ ਹੈ ਮੈਂ ਹਾਂ, ਤੂੰ ਹੈ ਹੀ ਨਹੀਂ, ਔਰ ਜੇ ਤੂੰ ਸਿਰ ਉਠਾਏਗਾ ਤੋ ਦਬਾ ਦਿਆਂਗਾ, ਤੂੰ ਸਿਰ ਚੁੱਕੇਗਾ ਤੋ ਕੱਟ ਦਿਆਂਗਾ। ਹੰਕਾਰ ਦਾ ਮਤਲਬ ਮੈਂ ਹਾਂ, ਤੂੰ ਨਹੀਂ ਹੈ, ਔਰ ਤੂੰ ਵੀ ਹੈ, ਔਰ ਤੂੰ ਵੀ ਅਗਰ ਹਸਤੀ ਸਾਹਮਣੇ ਰੱਖੇ ਤੋ ਮੈਂ ਮਿਟਾ ਦਿਆਂਗਾ। ਹੰਕਾਰੀ ਬੰਦਾ ਜ਼ਾਲਮ ਹੋ ਹੀ ਜਾਏਗਾ, ہنکاری قوم ظالم ہو جائے گی، ہنکاری دیش ظالم ہو جائے گا۔ دوسرا پھر بنیادی اوگن ہے کام۔ جس منک دے اندر اے بنیادی اوگن پردھان ہوئے گا دوراچاری ہو ہی جائے گا۔ جس قوم دے اندر اے اوگن پردھان روپ دے چ ہوئے گا اتے سداچار دی کوئی قیمت نہیں، اتے دوراچار پنپے گا ودے گا۔ اور جس دیش دے چ اے بنیادی اوگن ود جائے، یعنی 60% لوگ اسے اوگن دے مریض ہوگن، وہ دیش دوراچار دی اگن دے سڑے گا۔ وہ قوم قریباً قریباً سمچی دوراچاری ہو ہی جائے گی، اور اس منک دی ساری زندگی دوراچار دے آلے دوالے گھومیں گی، سداچار دی اس دی نظر چ کوئی قیمت نہیں۔ جس منک دا بنیادی اوگن لوب ہووے، اتے پاپ ہوے گا، لوبھی پاپی ہوے گا، لوبھی پنی نہیں ہو سکتا۔ لوبھی پن کردا ہویا بھی پاپ کرے گا، لوبھی پنیت ہو ہی نہیں سکتا۔ اور ہنکاری نرمان نہیں ہو سکتا، ظالم ہوے گا۔ اور کامی سداچاری نہیں ہو سکتا، دوراچاری ہوے گا۔ یہ تین مول روپ دے اوگن نے، کرودھ تے موہ انہاں دے نال نے سہائک۔ میں لفظ تھوڑے جہاں ٹرمے نال کہہ رہے ہیں کہ اے وچار ہردے چ وس جائے، کیونکہ گرو نانک دیو جی مہاراج دا ایسا کہنا ہے کہ جیسے باہر دیاں حکومتاں بدل دیاں نے، منکھ دے اندر دی حکومت بھی بدل دی۔ جی میں باہر دی حکومت نو بدلن واسطے بڑا سنگرش کرنا پیندا ہے، تے جس اوگن دا منکھ دے ہردے دے اتے راج ہوئے، اس راج نو بدلن واسطے بھی بڑا سنگرش کرنا پیندا ہے۔ یہ حکومت بدلنی ہوندی ہے۔ اور او بنیادی اوگن جد سنگھاسن تو ہلدا ہے، سمچی قوم دا، سمچے دیش دا، سمچے ویکتی دا کریکٹر کچھ اور ہو جاندا ہے، او دے جیون دا ڈھنگ کچھ اور ہو جاندا ہے، او دی زندگی دی چریا کچھ اور ہو جاندی ہے۔ بنا سنگرش تو باہر دی حکومت نو بدلنا بڑی اوکھی گل ہے۔ کرانتی دا مطلب ہے پلٹا، تبدیلی۔ جد بھی کدرے کوئی کرانتی لیاندی جائے تو سنگرش تے بڑا کرنا پیندا، خون خرابہ بھی بڑا ہو جاندا ہے۔ جتھے بھی کدرے راج پلٹے ہوندے نے، اج بھی ہوندے نے، ہزاراں سال تو ہو رہے ہیں، خون خرابہ ضرور ہی ہو جاندا ہے، اور کدرے نہ کدرے منکھتا ضرور کچلی جاندی ہے۔ تو منکھ دی ہردے دی سیجا دے اتے بھی کوئی راج کردا ہے۔ اسی غلام ہاں، ہر منکھ غلام ہے۔ کوئی دیش آزاد بھی ہو جائے تو منک من کر کے غلام ہے، کیونکہ کسے نہ کسے اوگن نال بجا ہوا ہے۔ سوتنتر کتھے، آزاد کتھے۔ دھرم دا سب تو وڈا پھل منیا گیا مکتی، تے مکتی دا مطلب ہے آزادی۔ ہوں بھائی اسی کسے اوگن نال بننے ہوئے ہے ہی نہیں۔ مکتی، مکتی دے اخری ارتھ نے آزادی۔ بھارت دے کسے بھی رشی منی سنت تو تسی پوچھو بھی نام جپن دا پھل کی کہندے، مکتی، موکش۔ موکش دا مطلب سوتنترتا، آزادی۔ ہن آتما شریر دے بندھن دے نہیں رہے گی، ہن من وکاراں دے بندھن دے نہیں رہے گا، آزاد، موکش۔ زنجیراں ٹوٹ گئیاں، زنجیراں ای اوگن نے۔ نانک اوگن جیتڑے، تیتڑے گلی زنجیر، یہ زنجیراں نے۔ ستسنگ کر کے بڑی مشکل نال کدی کدائی ایک اد زنجیر توڑ دے ہاں، دو زنجیراں ہور گلے پہ جاندی ہیں۔ پھر انہاں دو زنجیراں نو توڑ دے ہاں، چار سنگل ہور گل دے چ پہ جاندے ہیں۔ سنگل روز دے روز ود دے جا رہے ہیں، کٹ دے نہیں پے۔ منک جکڑ دا جا رہے ہیں۔ اور منو وگیانی کہندے نے کہ ایسا بھی ہو جاندہ ہے کہ جنوں کڑیاں دے وچ ہی، ہتھ کڑیاں دے وچ سون دی، اٹھن دی، بیٹھن دی عادت پی گئی ہے، اس واسطے ہتھ کڑی ہتھ کڑی نہیں ہے، گہنا ہے۔ پیراں دیاں بیڑیاں جے گہنا ہی بن جان، ہتھاں دیاں ہتھ کڑیاں جے گہنا بن جان، ایسے بندے نو آزاد کرنا بڑی اوکھی گل ہے. مصر دی ایک کہانی میں پڑھ رہا سی. کچھ قیدیاں نو عمر قید ایک قلعے چ رکھے آ گیا سی اور جوانی دے چھے پکڑے گئے سن, بڈھے ہو گئے سن جیل دے چھے, 25-30 سال دا عرصہ ہو گیا. جد راج پلٹا ہویا تا عمر قیدیاں نو کہہ دیتا گیا نکلو تھانو آزادی, خوشی دے تھانو آزاد کیتا. آزادی بھول چکے سنے, جیل گھر بن چکیا سی, ہتکڑیاں زیور بن چکے سن, بیڑیاں پیرنیاں گہنا بن چکے سن. تے جد جیل ہی گھر ہے تے آزاد کس نو کرنا ہے؟ بیڑیاں ہی گہنا بن جان, ہتکڑیاں ہی زیور بن جان, ایسے منک نو آزاد نہیں کیتا جا سکتا. کہندے زبردستی انہاں نو جیل دے چوں کڈیا گیا. بھئی جاؤ, اسی راج پلٹے دی خوشی آزادی دیتی تمام قیدیاں نو. جد رہائی ہو گئی تو جو کچھ میرے پڑھن دے چایا ہے, شام نو ادھے تو زیادہ قیدی جیل دے بوئے تے سن, بھئی سانو اندر جان گئے, سڈا گھر ہے. روز اتھے جیون بتیت کردیاں کردیاں اتھے دے بن گئے سن, جیل گھر ہو گیا سی. باہر دی دنیا بھول گئے, باہر دی دنیا تو سمبندھ بھی ٹوٹ گیا. باہر بھی کوئی دنیا ہوندی ہے یہ انہاں دے دماغ چوں ہی گل نکل گئی. وقت سر اندر کھانا مل جاندا سی, وقت سر سو جاندے سن, آپس دے گپاں مار لیندے سن, زندگی بتیت ہو رہی سی. اور باہر انہاں قیدیاں نے کی آخیا, سانو نیند نہیں پے گی, سڈے ہاتھ ہولے ہولے نے, ہتکڑیاں نہیں سننا, سڈے پیر ہولے ہولے نے, سڈے کول چلیا نہیں جاندا. بیڑیاں تو بنا اسی چل ہی نہیں سکتے, پیر ہولے لگتے ہیں. آدت بن گئی سی, آدت ہو جاندی گئی, غلامی دی بھی آدت ہو جاندی گئی, اوگڑاں وچ رہن دی بھی آدت ہو جاندی گئی. اور ایتھے پرتکش گل ہے کہ وہ کئی دی ترلے لیندے پے سن سانو اندر جان دے, اسی رات اتھے کٹنی کتھے جائیے. حقیقت ہے کہ جنہاں اوگڑاں وچ منک جی رہا ہوندا ہے وہ اوگڑ اس نو اوگڑ نہیں دکھائی دیندے, اکاگرتا بخش نہیں. اس واسطے اس اوگڑ نو توڑن دی لوڑ ہی نہیں, کیونکہ اوگڑ اوگڑ دکھائی نہیں. گھر ہی جیل ہی جد گھر ہے تاں آزادی کی میں نے رکھ دی, کس نو آزاد کرنا ہے؟ جیل گھر ہے, اوگن ہی رس ہے, اوگن ہی زندگی ہے, اوگن ہی زندگی دا کرتب ہے. تو پھر انہاں اوگنا تو جڑا بچنا ہے یہ بڑی اوکھی گل ہے. صاحب شری گرو نانک دیو جی مہاراج کہندے نے بہتے لمبے عرصے تک جنم در جنم منک اوگنا دچ ایسا جیویا ہے کہ اوگن اس دے پروار دا حصہ بن گئے نے. ہن گنا دی کوئی گل ہی نہیں ہے, کوئی گن بھی ہوندے نے, کوئی جیل تو باہر دی بھی دنیا ہے یہ بھول گئے. لمبی قید کٹن والے جڑے منک نے ود تو ود کہندے نے من بے چین بندے دا 5-6 سال تک ہوندا ہے جیل وچ, جنہاں نے قیدیاں دے اتے کھوج کیتی ہے. اس تو بعد پھر اتے سیٹ ہو جاندا ہے, پھر سہجے سہجے اس نوں گھر سمجھن لگ پیندا ہے. اور 25 سال تک پہنچدیاں پہنچدیاں باہر دی دنیا نال بالکل سمبندھ ٹوٹ جاندا ہے اور روزمرہ اتے ہی رہن دی اس دی عادت بن جاندی ہے. اوگڑاں وچ رہن دی منک دی عادت بن گئی تے دھرم کہندا ہے موکش, مکتی, آزادی. نام جپن نال مکتی ملدی ہے, آتما شریر دے بندھناں تو آزاد ہوندی ہے, اے وی اک قید ہے. اور من وکاراں دے بندھن تو آزاد ہوندا ہے, اے وی اک قید ہے. اس قید وچ کئی جنم اسی جیویا, جیل دے اندر ہی مر گیا, پھر جنم پھر جیل دے چ ہویا, پھر جیل دے چ مر گیا, پھر جنم جیل دے چ ہویا. جد جمے سی قیدیاں مر گیا ہتکڑیاں کول, اوگڑاں دے چ جمے, اوگڑاں دے چ مر گئے, اوگڑاں دے چ جیوے. تو میں فرض کراں ہر منک دی بنیادی کمزوری وکھ وکھ ہے, ہر بندے دیاں ہتکڑیاں وکھ وکھ نے. یہ گل وکھری ہے, سنگل لوہے دے بھی آندے نے, سنگل سونے دے بھی آندے نے. اگر کوئی سونے دے سنگلاں نال بنیا پیا ہوئے, پیر بننے پے ہون, ہتھ بننے پے ہون, تے سونے دے سنگل اس دے گل دے چ ہون, ਤੇ ਦੂਜਾ ਲੋਹੇ ਦੇ ਸੰਗਲਾਂ ਨਾਲ ਬਣਿਆ ਪਿਆ ਹੋਵੇ ਤੇ ਇਹ ਮਜ਼ਾਕ ਕਰੇ ਉਸ ਦੂਜੇ ਨੂੰ ਬਈ ਤੂੰ ਕੋਈ ਬੰਦਾ ਹੈ, ਤੇਰੇ ਗਲ ਦੇ ਵਿੱਚ ਲੋਹੇ ਦੇ ਸੰਗਲ ਨੇ, ਤੇਰੇ ਪੈਰਾਂ ਵਿੱਚ ਬੇੜੀਆਂ ਲੋਹੇ ਦੀਆਂ, ਤੇਰੇ ਹੱਥਾਂ ਵਿੱਚ ਹਥਕੜੀਆਂ ਲੋਹੇ ਦੀਆਂ, ਮੇਰਾ ਹੱਥ ਵੇਖ ਮੇਰੇ ਹੱਥ ਵਿੱਚ ਹਥਕੜੀਆਂ ਸੋਨੇ ਦੀਆਂ, ਮੇਰੇ ਪੈਰਾਂ ਵਿੱਚ ਬੇੜੀਆਂ ਸੋਨੇ ਦੀਆਂ, ਮੇਰੇ ਗਲੇ ਵਿੱਚ ਸੰਗਲ ਸੋਨੇ ਦਾ, ਮੈਨੂੰ ਵੇਖ। ਪਰ ਕੋਈ ਸਿਆਣਾ ਖੜਾ ਹੋਵੇ ਤੇ ਕਹਿ ਸਕਦਾ ਹੈ ਜਿੱਥੇ ਲੋਹੇ ਦੀਆਂ ਬੇੜੀਆਂ ਵਾਲਾ ਮਨੁੱਖ ਵਜਿਆ ਪਿਆ ਉੱਥੇ ਤੂੰ ਵੀ ਵਜਿਆ ਪਿਆ, ਆਜ਼ਾਦ ਤੂੰ ਵੀ ਕੋਈ ਨਹੀਂ। ਫਰਕ ਸਿਰਫ ਇਤਨਾ ਹੈ ਉਹ ਲੋਹੇ ਨਾਲ ਵਜਿਆ ਪਿਆ, ਤੂੰ ਸੋਨੇ ਨਾਲ ਵਜਿਆ ਪਿਆ। ਹਰ ਮਨੁੱਖ ਦੀ ਬੁਨਿਆਦੀ ਕਮਜ਼ੋਰੀ ਵੱਖ ਵੱਖ ਹੈ, ਇਤਨੀ ਮੈਂ ਅਰਜ਼ ਕਰਦੇ ਹਾਂ। ਕੋਈ ਸੁੱਖ ਕਰਕੇ ਰੁਕ ਗਿਆ, ਕੋਈ ਦੁੱਖ ਕਰਕੇ ਰੁਕ ਗਿਆ, ਕੋਈ ਸੁੱਖ ਦੇ ਚ ਬਣਿਆ ਪਿਆ, ਕੋਈ ਦੁੱਖ ਦੇ ਚ ਬਣਿਆ ਪਿਆ, ਆਜ਼ਾਦ ਦੋਵੇਂ ਨਹੀਂ ਵੱਜੇ ਪਏ ਨੇ। ਜਦ ਕਿਸੇ ਮਨੁੱਖ ਦੀ ਬੁਨਿਆਦੀ ਕਮਜ਼ੋਰੀ ਹੰਕਾਰ ਹੋਵੇ, ਐਸਾ ਮਨੁੱਖ ਘਰ ਵਿੱਚ ਕਿਸੇ ਨੂੰ ਸਿਰ ਨਹੀਂ ਚੁੱਕਣ ਦੇਗਾ। ਅਗਰ ਪਤਨੀ ਸੱਚ ਵੀ ਬੋਲਦੀ ਹੈ ਤਾਂ ਉਹਨੂੰ ਗਲਤ ਕਰਾਰ ਦੇਣ ਦੀ ਕੋਸ਼ਿਸ਼ ਕਰੇਗਾ। ਅਗਰ ਬੱਚੇ ਸੱਚ ਵੀ ਕਹਿ ਦੇਣ ਤਾਂ ਚੂੰਕਿ ਬੱਚੇ ਨੇ, ਛੋਟੇ ਨੇ, ਇਹ ਵੱਡੀ ਗੱਲ ਕਿਉਂ ਕਰਦੇ ਨੇ? ਇਹ ਵੱਡੀ ਗੱਲ ਛੋਟੇ ਬੱਚਿਆਂ ਦੀ ਉਸਨੂੰ ਪ੍ਰਵਾਨ ਨਹੀਂ ਹੋਵੇਗੀ, ਕਬੂਲ ਨਹੀਂ ਹੋਵੇਗੀ, ਹੰਕਾਰੀ ਹੈ। ਉਹ ਪੜੋਸੀ ਨੂੰ ਵੀ ਨਹੀਂ ਬਰਦਾਸ਼ਤ ਕਰੇਗਾ। ਹੰਕਾਰੀ ਦਾ ਮਤਲਬ ਸਿਰਫ ਮੈਂ ਹਾਂ। ਐਸਾ ਬੰਦਾ ਜ਼ਾਲਮ ਹੋ ਜਾਏਗਾ, ਦੇਸ਼ ਤੇ, ਕੌਮ ਤੇ, ਪਰਿਵਾਰ ਤੇ, ਕਿਸੇ ਤੇ ਉਸਦਾ ਤਰਸ ਨਹੀਂ ਹੋਵੇਗਾ, ਰਹਿਮ ਨਹੀਂ ਹੋਵੇਗਾ। ਹੰਕਾਰੀ ਦਾ ਮਤਲਬ ਹੈ ਮੈਂ ਹਾਂ, ਤੂੰ ਨਹੀਂ ਹੈ, ਔਰ ਤੂੰ ਵੀ ਅਗਰ ਸਿਰ ਚੁੱਕੇਗਾ ਤਾਂ ਮੈਂ ਸਿਰ ਦਬਾ ਦਿਆਂਗਾ। ਤੋ ਜਿਹੜੀ ਕੌਮ ਹੰਕਾਰੀ ਆਉਂਦੀ ਹੈ ਜ਼ਾਲਮ ਬਣ ਜਾਂਦੀ ਹੈ। ਜਿਹੜੇ ਦੇਸ਼ ਹੰਕਾਰੀ ਨੇ ਉਹ ਦੂਸਰੇ ਦੇਸ਼ ਨੂੰ ਸਿਰ ਨਹੀਂ ਚੁੱਕਣ ਦਿੰਦੇ। ਅਸੀਂ ਵੱਡਿਆਂ ਤੂੰ ਕੌਣ ਹੈ? ਤੋ ਦੇਸ਼ ਦੇ ਪੱਧਰ ਤੇ ਵੀ ਐਸਾ ਸੋਚਿਆ ਜਾਂਦਾ ਹੈ, ਕੌਮੀ ਪੱਧਰ ਤੇ ਵੀ ਐਸਾ ਸੋਚਿਆ ਜਾਂਦਾ ਹੈ, ਵਿਅਕਤੀਗਤ ਪੱਧਰ ਤੇ ਵੀ ਐਸਾ ਸੋਚਿਆ ਜਾਂਦਾ। ਔਰ ਘਰ ਦੇ ਚ ਇੱਕ ਬੰਦਾ ਹੰਕਾਰੀ ਹੋਵੇ ਸਾਰੇ ਘਰ ਨੂੰ ਨਹੀਂ ਸਿਰ ਚੁੱਕਣ ਦੇਗਾ, ਬਗੌਰ ਮੁਤਾਲਾ ਕਰ ਦੇਣਾ, ਘਰ ਨੂੰ ਵਕਤ ਪਾਈ ਰੱਖੇਗਾ, ਸਾਰਾ ਘਰ ਕਲੇਸ਼ ਦੀ ਅੱਗ ਵਿੱਚ ਜੋ ਹੈ ਸੜੇਗਾ ਇੱਕ ਬੰਦੇ ਕਰਕੇ, ਕਿਉਂਕਿ ਹੰਕਾਰੀ ਹੈ। ਔਰ ਜਦ ਕਿਸੇ ਦੇਸ਼ ਦਾ, ਕੌਮ ਦਾ ਲੀਡਰ ਹੰਕਾਰੀ ਹੋਵੇ, ਬੜਾ ਅਨਰਥ ਹੋਵੇਗਾ, ਬਹੁਤ ਅਨਰਥ ਹੋਵੇਗਾ। ਤਾਂ ਮੈਂ ਅਰਜ਼ ਕਰ ਰਿਹਾ ਸੀ ਅਗਰ ਬੁਨਿਆਦੀ ਔਗਣ ਹੰਕਾਰ 60% ਮਨੁੱਖਾਂ ਵਿੱਚ ਹੋ ਜਾਣ ਤਾਂ ਉਸ ਵਕਤ ਦੀ ਜਿਹੜੀ ਸੱਭਿਅਤਾ ਹੋਵੇਗੀ, ਸੰਸਕ੍ਰਿਤੀ ਹੋਵੇਗੀ, ਉਹਦੇ ਚ ਜ਼ੁਲਮ ਪ੍ਰਧਾਨ ਹੋਵੇਗਾ। ਔਰ 60% ਅਗਰ ਬੁਨਿਆਦੀ ਕਮਜ਼ੋਰੀ ਬੰਦੇ ਦੀ ਕਾਮ ਹੋਵੇ ਤਾਂ ਉਸ ਦੇਸ਼, ਉਸ ਕੌਮ ਵਿੱਚ ਦੁਰਾਚਾਰ ਪ੍ਰਧਾਨ ਹੋਵੇਗਾ। ਸਦਾਚਾਰ ਦੀ ਕੋਈ ਕੀਮਤ ਨਹੀਂ, ਕੋਈ ਮੁੱਲ ਨਹੀਂ। ਔਰ 60% ਦੇਸ਼, ਕੌਮ ਜਾਂ ਕੋਈ ਵਿਅਕਤੀ ਲੋਭੀ ਹੋਵੇਗਾ ਤਾਂ ਫਿਰ ਉੱਥੇ ਪਾਪ ਪ੍ਰਧਾਨ ਹੋਵੇਗਾ। ਰਹਿ ਗਈ ਗੱਲ ਕ੍ਰੋਧ ਦੀ ਤੇ ਮੋਹ ਦੀ, ਇਹ ਕੁਛ ਵੀ ਨਹੀਂ। ਤੁਸੀਂ ਆਖੋਗੇ ਕੁਛ ਵੀ ਨਹੀਂ, ਮੈਂ ਅਰਜ਼ ਕਰਾਂ ਕ੍ਰੋਧ ਤੇ ਮੋਹ ਉਕਸਾਹਟ ਨਾਲ ਪੈਦਾ ਹੁੰਦੇ ਨੇ, ਇਹ ਉਹਨਾਂ ਔਗਣਾਂ ਦੇ ਸਹਾਇਕ ਨੇ, ਖੁਦ ਇਹਨਾਂ ਦੀ ਕੋਈ ਹਸਤੀ ਨਹੀਂ। ਜਿਹੜਾ ਹੰਕਾਰ ਦੀ ਪੂਰਤੀ ਕਰ ਦੇਵੇ, ਜਿਹੜਾ ਹੰਕਾਰ ਨੂੰ ਪੱਠੇ ਪਾ ਦੇਵੇ, ਉਸ ਤੇ ਮੋਹ ਆਵੇਗਾ, ਪਿਆਰਾ ਲੱਗੇਗਾ, ਤੇ ਜਿਹੜਾ ਹੰਕਾਰ ਪੂਰਤੀ ਵਿੱਚ ਰੋਕ ਖੜੀ ਕਰ ਦੇਵੇ, ਉਸ ਤੇ ਕ੍ਰੋਧ ਆਏਗਾ, ਉਕਸਾਹਟ ਨਾਲ ਪੈਦਾ ਹੋਣਗੇ, ਉਂਝ ਨਹੀਂ। ਜਿਹੜਾ ਲੋਭ ਦੀ ਪੂਰਤੀ ਕਰ ਦੇਵੇ, ਉਸ ਤੇ ਮੋਹ ਆਵੇਗਾ, ਪਿਆਰਾ ਲੱਗੇਗਾ, ਚੰਗਾ ਲੱਗੇਗਾ, ਤੇ ਜਿਹੜਾ ਲੋਭ ਪੂਰਤੀ ਵਿੱਚ ਰੋਕ ਖੜੀ ਕਰ ਦੇਵੇ, ਉਸ ਤੇ ਕ੍ਰੋਧ ਆਵੇਗਾ, ਉਕਸਾਹਟ ਨਾਲ ਪੈਦਾ ਹੋਣਗੇ, ਉਂਝ ਨਹੀਂ। ਜਿਹੜਾ ਕਾਮ ਦੀ ਪੂਰਤੀ ਕਰ ਦੇਵੇ, ਉਸ ਤੇ ਮੋਹ ਆਵੇਗਾ, ਪਿਆਰਾ ਲੱਗੇਗਾ, ਜਿਹੜਾ ਰੋਕ ਖੜੀ ਕਰ ਦੇਵੇ, ਉਸ ਤੇ ਕ੍ਰੋਧ ਆਵੇਗਾ, ਕ੍ਰੋਧ ਤੇ ਮੋਹ ਉਕਸਾਹਟ ਨਾਲ ਪੈਦਾ ਹੋਣਗੇ, ਉਂਝ ਨਹੀਂ। ਬੁਨਿਆਦੀ ਔਗਣ ਮਨੁੱਖ ਦੇ ਲੋਭ, ਕਾਮ ਤੇ ਹੰਕਾਰ ਨੇ, ਕ੍ਰੋਧ ਤੇ ਮੋਹ ਸਹਾਇਕ ਨੇ, ਉਕਸਾਹਟ ਨਾਲ ਪੈਦਾ ਹੋਣਗੇ, ਉਂਝ ਨਹੀਂ। ਲੋਭ ਦੀ ਪੂਰਤੀ ਕਰ ਦਿੱਤੀ ਜਿਸਨੇ, ਉਹ ਪੁੱਤਰ ਪਿਆਰਾ ਲੱਗੇਗਾ, ਉਹ ਭਰਾ ਪਿਆਰਾ ਲੱਗੇਗਾ, ਉਹ ਪੜੋਸੀ ਪਿਆਰਾ ਲੱਗੇਗਾ, ਉਹ ਮਿੱਤਰ ਪਿਆਰਾ ਲੱਗੇਗਾ, ਪਰ ਜਿਸਨੇ ਰੋਕ ਖੜੀ ਕਰ ਦਿੱਤੀ ਉਸ ਤੇ ਕ੍ਰੋਧ ਆਵੇਗਾ। ਔਰ ਇਸੇ ਤਰੀਕੇ ਨਾਲ ਜਿਸਨੇ ਹੰਕਾਰ ਨੂੰ ਪੱਠੇ ਪਾ ਦਿੱਤੇ, ਮਹਿਮਾ ਗਾਇਨ ਕਰ ਦਿੱਤੀ, ਉਸ ਤੇ ਮੋਹ ਆਵੇਗਾ, ਚੰਗਾ ਲੱਗੇਗਾ। ਪਰ ਜਿਸ ਨੇ ਹੰਕਾਰ ਪੂਰਤੀ ਵਿੱਚ ਰੋਕ ਖੜੀ ਕਰ ਦਿੱਤੀ ਉਸ ਤੇ ਕ੍ਰੋਧ ਆਵੇਗਾ। ਜਿਸ ਨੇ ਕਾਮ ਦੀ ਪੂਰਤੀ ਕਰ ਦਿੱਤੀ ਉਸ ਤੇ ਮੋਹ ਆਵੇਗਾ, ਪਿਆਰਾ ਲੱਗੇਗਾ, ਅਜ਼ੀਜ਼ ਲੱਗੇਗਾ। ਜਿਸ ਨੇ ਰੋਕ ਖੜੀ ਕਰ ਦਿੱਤੀ ਉੱਥੇ ਕ੍ਰੋਧ ਆਵੇਗਾ। ਤੋ ਧਾਰਮਿਕ ਚਿੰਤਨ ਕਰਨ ਵਾਲੇ ਪੁਰਸ਼ ਕਹਿੰਦੇ ਨੇ ਬੁਨਿਆਦੀ ਔਗਣ ਤਿੰਨ ਨੇ, ਬਾਕੀ ਉਕਸਾਹਟ ਨਾਲ ਪੈਦਾ ਹੁੰਦੇ ਨੇ। ਔਰ ਜਦ ਕੋਈ ਕੌਮ ਜਾਂ ਵਿਅਕਤੀ ਹੰਕਾਰ ਪ੍ਰਧਾਨ ਔਗਣ ਵਿੱਚ ਜੀਵਦਾ ਹੈ, ਜ਼ਾਲਮ ਹੋਵੇਗਾ। ਉਹ ਦੇਸ਼, ਉਹ ਕੌਮ, ਉਹ ਮਨੁੱਖ। ਔਰ ਜਦ ਕੋਈ ਕੌਮ ਲੋਭ ਪ੍ਰਧਾਨ ਹੋਵੇਗੀ ਤਾਂ ਪਾਪ ਹੋਵੇਗਾ। ਕਬੀਰ, ਜਹਾਂ ਲੋਭ ਤਹਾਂ ਪਾਪ ਹੈ, ਇਹ ਦੋਵੇਂ ਇਕੱਠੇ ਰਹਿੰਦੇ ਨੇ। ਔਰ ਜਦ ਕੋਈ ਵਿਅਕਤੀ, ਕੋਈ ਦੇਸ਼, ਕੋਈ ਕੌਮ ਕਾਮ ਪ੍ਰਧਾਨ ਹੋਵੇਗਾ ਉੱਥੇ ਦੁਰਾਚਾਰ ਹੋਵੇਗਾ, ਲਾਜ਼ਮੀ ਹੋਵੇਗਾ। ਔਰ ਹਰ ਦੇਸ਼ ਦਾ ਇਹ ਔਗਣ ਵੱਖ ਵੱਖ ਹੈ, ਹਰ ਕੌਮ ਦਾ ਔਗਣ ਵੱਖ ਵੱਖ ਹੈ, ਹਰ ਮਨੁੱਖ ਦਾ ਔਗਣ ਵੱਖ ਵੱਖ ਹੈ। ਘਰ ਵਿੱਚ ਜੇ ਪੰਜ ਬੱਚੇ ਨੇ ਤਾਂ ਕਿਸੇ ਵੱਖ ਵੱਖ ਵਿਚਾਰਧਾਰਾ ਦੇ ਆਉਣਗੇ। ਉਹਨਾਂ ਦਾ ਗੁਣ ਵੀ ਵੱਖ ਵੱਖ ਹੋਵੇਗਾ, ਔਗਣ ਵੀ ਵੱਖ ਵੱਖ ਹੋਵੇਗਾ। ਉਹਨਾਂ ਦੇ ਔਗਣ ਤੋਂ ਹੀ ਗੁਣਾਂ ਦਾ ਪਤਾ ਚੱਲੇਗਾ, ਔਰ ਉਹਨਾਂ ਦੇ ਗੁਣਾਂ ਤੋਂ ਔਗਣਾਂ ਦਾ ਵੀ ਪਤਾ ਚੱਲ ਜਾਏਗਾ। ਵਿਪਰੀਤ ਦਸ਼ਾ ਕੀ ਹੈ, ਮੁਖਾਲਫ ਦਸ਼ਾ ਕੀ ਹੈ। ਗੁਰਬਾਣੀ ਦਾ ਇਹ ਅਧਿਐਨ ਹੈ, ਮੇਰੇ ਪਾਤਸ਼ਾਹ ਦੀ ਬਾਣੀ ਦਾ ਇਹ ਫਰਮਾਨ ਕਿ ਮਨੁੱਖ ਆਪਣੀ ਬੁਨਿਆਦੀ ਕਮਜ਼ੋਰੀਆਂ ਨਾਲ ਲੜੇ, ਬਾਕੀਆਂ ਨਾਲ ਨਹੀਂ। ਜਿਹੜੀ ਬਿਮਾਰੀ ਉਹਦਾ ਇਲਾਜ ਕਰੇ, ਹੈ ਲੋਭੀ ਤੇ ਇਲਾਜ ਹੰਕਾਰ ਦਾ ਪਿਆ ਕਰੇ, ਫਿਜ਼ੂਲ ਪਿਆ ਕਰਦਾ, ਐਵੇਂ ਪਿਆ ਕਰਦਾ, ਇਹ ਹੰਕਾਰੀ ਤੇ ਨਹੀਂ ਹੈ, ਬੜਾ ਨਿਰਮਾਣ ਹੈ, ਜੋੜਿਆਂ ਦੀ ਸੇਵਾ ਕਰ ਲੈਂਦਾ, ਝਾੜੂ ਦੇ ਲੈਂਦਾ, ਕੋਈ ਚੌਧਰਪਣੇ ਦੀ ਬੁੱਖ ਨਹੀਂ, ਨਿਰਮਾਣ ਹੈ, ਹੰਕਾਰ ਨਹੀਂ ਹੈ, ਪਰ ਲੋਭੀ ਹੈ। ਉਹਦੀ ਬੁਨਿਆਦੀ ਕਮਜ਼ੋਰੀ ਕੁਛ ਹੋਰ ਹੈ, ਲੋਭੀ ਨਹੀਂ, ਕਾਮੀ ਹੈ, ਬੁਨਿਆਦੀ ਕਮਜ਼ੋਰੀ ਕੁਛ ਹੋਰ ਹੈ। ਔਰ ਸਾਹਿਬਾਂ ਦੀ ਬਾਣੀ ਕਹਿੰਦੀ ਹੈ ਮਨੁੱਖ ਆਪਣੀ ਬੁਨਿਆਦੀ ਕਮਜ਼ੋਰੀ ਨਾਲ ਨਾ ਲੜ ਕੇ ਬਾਕੀ ਬਾਕੀ ਕਮਜ਼ੋਰੀਆਂ ਦੇ ਨਾਲ ਲੜਦਾ, ਜੋ ਉਸਦੀਆਂ ਹੁੰਦੀਆਂ ਹੀ ਨਹੀਂ, ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ, ਜੀਵਨ ਵਿਅਰਥ ਚਲਾ ਜਾਂਦਾ। ਸਤਸੰਗ ਦਾ ਮਤਲਬ ਇਤਨਾ ਹੀ ਹੈ ਕਿ ਇਹ ਬੰਦੇ ਤੂੰ ਆਪਣੀ ਬੁਨਿਆਦੀ ਖਾਮੀ ਨੂੰ ਵੇਖਣ ਦੀ ਕੋਸ਼ਿਸ਼ ਕਰ, ਬੁਨਿਆਦੀ ਔਗਣ ਨੂੰ। ਤੇਰਾ ਕੀ ਹੈ, ਤੂੰ ਛੇਤੀ ਭੜਕ ਉੱਠਦਾ, ਤੈਨੂੰ ਕੋਈ ਗੱਲ ਬਰਦਾਸ਼ਤ ਨਹੀਂ, ਤੈਨੂੰ ਦੂਜੇ ਦੇ ਵਿਚਾਰ ਨਹੀਂ ਚੰਗੇ ਲੱਗਦੇ, ਤੂੰ ਕੁਦਰਤੀ ਗੱਲ ਹੈ ਹੰਕਾਰੀ। ਹੰਕਾਰੀ ਕੌਮ ਦੂਸਰੇ ਨੂੰ ਨਹੀਂ ਬਰਦਾਸ਼ਤ ਕਰਦੀ, ਜ਼ਾਲਮ ਹੋਵੇਗੀ। ਕਿਤਨੇ ਯਹੂਦੀਆਂ 'ਚ ਗੁਣ ਕਿਉਂ ਨਾ ਹੋ ਜਾਣ, ਮੁਸਲਮਾਨ ਨੂੰ ਬਰਦਾਸ਼ਤ ਨਹੀਂ। ਤੇ ਮੁਸਲਮਾਨ ਕਿਤਨਾ ਹੀ ਇਬਾਦਤ ਗੁਜ਼ਾਰ ਕਿਉਂ ਨਾ ਹੋ ਜਾਏ, ਯਹੂਦੀ ਨੂੰ ਕਬੂਲ ਨਹੀਂ। ਅਹੰਕਾਰ, ਇਹਦਾ ਮੂਲ ਸਿਧਾਂਤ ਇਹ ਦੂਜਾ ਹੈ ਹੀ ਨਹੀਂ, ਤੂੰ ਹੈ ਹੀ ਨਹੀਂ, ਔਰ ਤੂੰ ਹੈ ਤਾਂ ਮੈਂ ਮਿਟਾ ਦਿਆਂਗਾ, ਤੂੰ ਉਹਨੂੰ ਨਹੀਂ ਬਰਦਾਸ਼ਤ ਕਰਾਂਗਾ, ਤੂੰ ਉਹਨੂੰ ਨਹੀਂ ਕਬੂਲ ਕੀਤਾ ਜਾਏਗਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਪ੍ਰਮਾਣ ਕੀਤਾ ਹੈ ਕਿ ਅਜੋਕੇ ਯੁੱਗ ਵਿੱਚ ਮਨੁੱਖ ਦੇ ਮਨ ਦੇ ਉੱਤੇ ਕੌਣ ਰਾਜ ਕਰ ਰਿਹਾ ਹੈ, ਅਸਲੀ ਸਿੰਘਾਸਣ ਸਾਡਾ ਮਨ ਹੈ, ਕਿਹੜਾ ਔਗਣ ਬੈਠਾ ਹੈ। ਗੁਣਾਂ ਦਾ ਵੀ ਰਾਜ ਆਉਂਦਾ ਹੈ, ਔਗਣਾਂ ਦਾ ਵੀ ਰਾਜ ਹੁੰਦਾ। ਜਦ 60% ਮਨੁੱਖਾਂ ਵਿੱਚ ਗੁਣ ਹੋ ਜਾਣ, ਐਸੇ ਸਮੇਂ ਨੂੰ ਸਤਿਯੁਗ ਆਖਿਆ, ਹੁਣ ਤੇ ਬਈ ਸਤਿਯੁਗ ਹੋ ਗਿਆ। ਗੁਣ ਪ੍ਰਧਾਨ ਦੇਸ਼ ਹੈ, ਗੁਣ ਪ੍ਰਧਾਨ ਕੌਮ ਹੈ, ਗੁਣ ਪ੍ਰਧਾਨ ਵਿਅਕਤੀ ਹੈ। ਤੇ ਜਦ 60% ਔਗਣ ਹੋਣ ਤਾਂ ਫਿਰ ਔਗਣ ਪ੍ਰਧਾਨ ਦੇਸ਼ ਹੈ, ਔਗਣ ਪ੍ਰਧਾਨ ਕੌਮ ਹੈ, ਤੇ ਔਗਣ ਪ੍ਰਧਾਨ ਉਹ ਵਿਅਕਤੀ ਹੈ। ਇਸ ਢੰਗ ਦੇ ਨਾਲ ਗੁਰਬਾਣੀ ਨੂੰ ਸਮਝਣਾ ਹੈ ਤੇ ਆਪਣੇ ਔਗਣ ਨੂੰ ਗੁਰਬਾਣੀ ਦੁਆਰਾ ਪੜ੍ਹਨ ਦੀ ਕੋਸ਼ਿਸ਼ ਕਰਨੀ ਹੈ। ਸਾਹਿਬ ਕਹਿੰਦੇ ਮਨੁੱਖ ਦੇ ਮਨ ਦੇ ਉੱਤੇ ਹੁਣ ਕੌਣ ਰਾਜ ਕਰ ਰਿਹਾ ਹੈ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ, ਕਾਮ ਨੇਕ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵੀ ਹੋਣੀ, ਭਾਏ ਭਰੇ ਮੁਰਦਾਰ। ਸਤਿਗੁਰ ਦੀ ਇਹਨਾਂ ਪੰਕਤੀਆਂ ਤੋਂ ਮੈਂ ਪ੍ਰੇਰਨਾ ਲਈ ਗਈ। ਵਕਤ ਦੇ ਨਾਲ ਨਾਲ ਰਾਜੇ ਬਦਲਦੇ ਨੇ, ਹਕੂਮਤਾਂ ਬਦਲਦੀਆਂ ਨੇ, ਹਕੂਮਤ ਦੇ ਢੰਗ ਵੀ ਬਦਲਦੇ ਨੇ। ਔਰ ਪ੍ਰਾਚੀਨ ਸਮੇਂ ਤੋਂ ਸਾਡੇ ਦੇਸ਼ ਵਿੱਚ ਮਾਨਸਿਕ ਮੰਡਲ ਦਾ ਰਾਜ ਬਦਲਦਾ ਹੀ ਰਿਹਾ। ਕਿਸੇ ਵਕਤ ਹਿੰਦੁਸਤਾਨ ਵਿੱਚ ਹੰਕਾਰ ਪ੍ਰਧਾਨ ਸੀ, ਇਤਨਾ ਪ੍ਰਧਾਨ ਸੀ ਕਿ ਜਿਹਦੇ ਕੋਲ ਤਾਕਤ ਆ ਗਈ ਉਸਨੇ ਦੂਸਰੇ ਨੂੰ ਕਹਿ ਦਿੱਤਾ ਸ਼ੂਦਰ ਹੈ। ਇਹ ਸ਼ੂਦਰ ਜਿਸ ਦਰਿਆ ਦੇ ਉੱਤੇ ਅਸੀਂ ਪਾਣੀ ਭਰਨਾ ਉਸ ਤੱਟ ਤੇ ਪਾਣੀ ਨਹੀਂ ਭਰ ਸਕਦਾ। ਮੰਦਰ ਦੇ ਦਰਵਾਜ਼ੇ ਇਸ ਵਾਸਤੇ ਬੰਦ, ਇਹਦੇ ਬੱਚੇ ਸਕੂਲ ਵਿੱਚ ਨਹੀਂ ਪੜ੍ਹ ਸਕਦੇ, ਇਹ ਸਾਡੇ ਕੋਲੋਂ ਵੀ ਨਾ ਲੰਘੇ, ਇਹਦੀ ਛਾਇਆ ਵੀ ਨਹੀਂ ਲਈ ਜਾਏਗੀ ਔਰ ਇਹ ਘੋੜੇ ਦੀ ਅਸਵਾਰੀ ਵੀ ਨਹੀਂ ਕਰ ਸਕੇਗਾ, ਇਹ ਵਿਆਹ ਸ਼ਾਦੀਆਂ ਵਿੱਚ ਸਾਜ਼ਾਂ ਦਾ ਇਸਤੇਮਾਲ ਵੀ ਨਹੀਂ ਕਰ ਸਕਦਾ, ਇਹ ਕੋਈ ਧਰਮ ਗ੍ਰੰਥ ਵੀ ਨਹੀਂ ਪੜ੍ਹ ਸਕਦਾ। ਬਿਲਕੁਲ ਰੋਕ ਲਾ ਦਿੱਤੀ, ਕਿਉਂਕਿ ਅਗਰ ਇਹ ਧਰਮ ਗ੍ਰੰਥ ਵੀ ਪੜ੍ਹਨ ਲੱਗ ਪਏ, ਇਹ ਬਾਕੀ ਦੀ ਕਿਰਤ ਵਿਰਤ ਵੀ ਇਸ ਨੂੰ ਖੁੱਲ ਕਰ ਦਈਏ ਤੇ ਵੀ ਸਿਰ ਚੁੱਕੇਗਾ। ਹੰਕਾਰੀ ਦੂਜੇ ਨੂੰ ਨਹੀਂ ਸਿਰ ਚੁੱਕਣ ਦਿੰਦਾ, ਹੰਕਾਰੀ ਦੂਜੇ ਦਾ ਸਿਰ ਵੱਢ ਦਿੰਦਾ, ਦਬਾ ਦਿੰਦਾ। ਤੋ ਕਿਸੇ ਵਕਤ ਸਾਡਾ ਦੇਸ਼ ਹੰਕਾਰ ਪ੍ਰਧਾਨ ਰਿਹਾ, ਆਪਣੇ ਦੇਸ਼ ਨੂੰ ਸਾਹਮਣੇ ਰੱਖ ਕੇ ਮੈਂ ਇਸ ਦੀ ਵਿਆਖਿਆ ਪਿਆ ਕਰਦਾ। ਬਾਕੀ ਹਰ ਦੇਸ਼ ਦੇ ਵਿੱਚ ਬੁਨਿਆਦੀ ਔਗੁਣ ਵੱਖ ਵੱਖ ਹੁੰਦੇ ਨੇ ਔਰ ਇਹ ਬਦਲਦੇ ਰਹਿੰਦੇ ਨੇ। ਜਦ ਹੰਕਾਰ ਪ੍ਰਧਾਨ ਉਹ ਦੇਸ਼ ਰਿਹਾ ਤਾਂ ਸਦੀਆਂ ਤੱਕ ਸ਼ੂਦਰ ਪੈਰਾਂ ਦੀ ਖਾਕ ਰਿਹਾ, ਰੋ ਕੇ ਜੀਵਨ ਬਤੀਤ ਕਰਦਾ ਰਿਹਾ। ਧਰਮ ਮੰਦਰਾਂ ਦੇ ਦਰਵਾਜ਼ੇ ਉਸ ਵਾਸਤੇ ਬੰਦ, ਕਿਰਤ ਵਿਰਤ ਦੇ ਤਰੱਕੀ ਦੇ ਦਰਵਾਜ਼ੇ ਉਸ ਵਾਸਤੇ ਬੰਦ। ਸਮਾਜ ਵਿੱਚ ਕੋਈ ਰੁਤਬਾ ਨਹੀਂ, ਪਸ਼ੂਆਂ ਨੂੰ ਵੀ ਘਰ ਵਿੱਚ ਥਾਂ ਸੀ, ਸ਼ੂਦਰ ਦੀ ਛਾਇਆ ਤੋਂ ਵੀ ਲੋਕੀ ਡਰਦੇ ਸਨ। ਪਸ਼ੂ ਦੀ ਛਾਇਆ ਤੋਂ ਨਹੀਂ ਡਰਨਾ, ਸ਼ੂਦਰ ਦੀ ਛਾਇਆ ਤੋਂ ਡਰਦੇ ਨੇ। ਇਸ ਤਰ੍ਹਾਂ ਦਾ ਇੱਕ ਔਗਣ ਸਾਡੇ ਦੇਸ਼ ਵਿੱਚ ਪ੍ਰਧਾਨ ਰਿਹਾ ਸੀ, ਹੁਣ ਨਹੀਂ, ਲੇਕਿਨ ਉਸਦੇ ਥੋੜੇ ਥੋੜੇ ਅਕਸ ਮੌਜੂਦ ਨੇ ਕਿ ਬੰਦੇ ਦੇ ਹੱਥੋਂ ਕੁਛ ਵੀ ਨਹੀਂ ਗ੍ਰਹਿਣ ਕਰਨਾ, ਕੁਛ ਵੀ ਪ੍ਰਵਾਨ ਨਹੀਂ ਕਰਨਾ, ਪਰ ਗਊ ਦਾ ਦੁੱਧ ਜ਼ਰੂਰ ਪੀ ਲੈਣਾ ਜੋ ਗਊ ਦੇ ਅੰਦਰੋਂ ਨਿਕਲਿਆ। ਇਹ ਪੁਰਾਣਾ ਉਹ ਬਰਦਾਸ਼ਤ ਹੀ ਨਹੀਂ ਕਰਨਾ ਦੂਜੇ ਦਾ। ਦੂਜਾ ਕੀ ਹੈ? ਕੁਛ ਵੀ ਨਹੀਂ। ਦੂਜੇ ਦੀ ਕੀ ਹਸਤੀ ਹੈ? ਕੁਛ ਵੀ ਨਹੀਂ। ਤੋ ਜਦ ਹੰਕਾਰ ਪ੍ਰਧਾਨ ਸਾਡਾ ਦੇਸ਼ ਰਿਹਾ, ਇਤਨਾ ਜ਼ੁਲਮ ਰਿਹਾ ਕਿ ਦੇਸ਼ ਦੀ ਆਬਾਦੀ ਦਾ 70% ਹਿੱਸਾ ਪੈਰਾਂ ਦੀ ਖਾਕ ਰਿਹਾ, ਉਹਨੂੰ ਉੱਠਣ ਨਹੀਂ ਦਿੱਤਾ ਗਿਆ, ਦਬਾ ਕੇ ਰੱਖਿਆ ਗਿਆ, ਸ਼ੂਦਰ ਕਿਹਾ ਗਿਆ ਵੀ ਤੇਰੀ ਛਾਇਆ ਵੀ ਅਸੀਂ ਨਹੀਂ ਲੈਣੀ, ਤੂੰ ਵਸਤੂ ਨੂੰ ਹੱਥ ਲਾਵੇਂ। ਬ੍ਰਾਹਮਣ ਇਤਨਾ ਹੰਕਾਰੀ ਹੋ ਗਿਆ, ਕਹਿਣ ਨੂੰ ਬ੍ਰਾਹਮਣ ਇਤਨਾ ਹੰਕਾਰੀ, ਕਹਿਣ ਨੂੰ ਖੱਤਰੀ ਪਰ ਹੰਕਾਰੀ। ਸਹਿਜੇ ਸਹਿਜੇ ਇਹ ਔਗਣ ਠੰਡਾ ਪਿਆ। ਮਹਾਤਮਾ ਬੁੱਧ ਦੀਆਂ ਲਹਿਰਾਂ ਕਰਕੇ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਵਾਜ਼ ਕਰਕੇ ਸਾਹਿਬਾਂ ਨੇ ਨਾਰਾ ਲਾ ਦਿੱਤਾ, ਜਨਮ ਕਰਕੇ ਕੋਈ ਸ਼ੂਦਰ ਨਹੀਂ। ਇਹ ਤੇ ਉਸਦੇ ਜੀਵਨ ਤੋਂ ਹੀ ਅੰਦਾਜ਼ਾ ਲਾਵਾਂਗੇ ਜੀਵਨ ਕੀ ਹੈ। ਬ੍ਰਾਹਮਣੀ ਦੇ ਘਰ ਜਨਮ ਲੈ ਕੇ ਵੀ ਕੋਈ ਸ਼ੂਦਰ ਹੋ ਸਕਦਾ ਹੈ ਤੇ ਸ਼ੂਦਰ ਦੇ ਘਰ ਜਨਮ ਲੈ ਕੇ ਵੀ ਕੋਈ ਬ੍ਰਾਹਮਣ ਹੋ ਸਕਦਾ ਹੈ। ਬ੍ਰਹਮ ਬਿੰਦੇ ਸੇ ਬ੍ਰਾਹਮਣਾ, ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਇੱਕ ਨਵੀਂ ਵਿਚਾਰਧਾਰਾ ਚੱਲ ਪਈ, ਮਹਾਤਮਾ ਬੁੱਧ ਦੇ ਖਿਆਲ, ਕਬੀਰ ਦੀ ਬਾਣੀ, ਗੁਰੂ ਨਾਨਕ ਦੀ ਮਿਹਨਤ, ਥਾਂ ਥਾਂ ਭਰਮਣ ਕਰਕੇ ਇਸ ਦਾ ਪ੍ਰਚਾਰ ਕੀਤਾ। ਮਹਾਤਮਾ ਬੁੱਧ ਇੱਕ ਗਲੀ ਦੇ ਚੋਂ ਲੰਘੇ ਜਾ ਰਹੇ ਸਨ, ਗਲੀ ਸੀ ਚੰਡਾਲਾਂ ਦੀ, ਜੋ ਮਰੇ ਹੋਏ ਪਸ਼ੂਆਂ ਦੀ ਖੱਲ ਲਾ ਕੇ ਤੇ ਉਹਨਾਂ ਨੂੰ ਰੰਗ ਦਿੰਦੇ ਸਨ, ਚਮੜੇ ਨੂੰ ਰੰਗ ਦਿੰਦੇ ਸਨ, ਬਦਬੋ ਬੜੀ ਸੀ। ਇੱਕ ਦਰਵਾਜ਼ੇ ਦੇ ਉੱਤੇ ਦਸਤਕ ਦਿੱਤੀ ਮਹਾਤਮਾ ਬੁੱਧ ਨੇ, ਇੱਕ ਬੀਬੀ ਨੇ ਦਰਵਾਜ਼ਾ ਖੋਲ੍ਹਿਆ ਤੇ ਮਹਾਤਮਾ ਬੁੱਧ ਕਹਿਣ ਲੱਗੇ, ਪਿਆਸ ਲੱਗੀ ਹੈ ਪਾਣੀ ਦੇ, ਬੜੀ ਦੂਰੋਂ ਚੱਲ ਕੇ ਆ ਰਹੇ। ਉਹ ਬੀਬੀ ਹੱਥ ਜੋੜ ਕੇ ਕਹਿਣ ਲੱਗੀ, ਮਹਾਤਮਾ ਜੀ ਪਾਣੀ ਤੇ ਬਹੁਤ ਹੈ ਘਰ ਦੇ ਵਿੱਚ, ਸਾਨੂੰ ਪਿਲਾਉਣ ਦੇ ਵਿੱਚ ਵੀ ਕੋਈ ਇਤਰਾਜ਼ ਨਹੀਂ, ਪਰ ਅਸੀਂ ਚੰਡਾਲ ਆਉਂਦੇ ਹਾਂ, ਤੁਸੀਂ ਸੰਤ ਹੋ, ਤੁਹਾਡਾ ਪਹਿਰਾਵਾ ਸੰਤਾਂ ਵਾਲਾ ਹੈ, ਅਸੀਂ ਚੰਡਾਲ ਆਉਂਦੇ ਹਾਂ। ਮਹਾਤਮਾ ਬੁੱਧ ਕਹਿਣ ਲੱਗੇ, ਤੁਹਾਨੂੰ ਚੰਡਾਲ ਆਖਣ ਵਾਲਾ ਹੀ ਚੰਡਾਲ ਹੋਵੇਗਾ, ਪਾਣੀ ਪਿਲਾ ਮੈਨੂੰ, ਮੈਂ ਪੀਣਾ, ਇੱਥੋਂ ਹੀ ਪੀਣਾ। ਤੋ ਚਲੀ ਆ ਰਹੀ ਇਸ ਪ੍ਰਥਾ ਨੂੰ ਇੱਕ ਬਹੁਤ ਵੱਡੀ ਸੱਟ ਮਾਰੀ ਮਹਾਤਮਾ ਬੁੱਧ ਨੇ, ਉਸ ਨੂੰ ਪ੍ਰਵਾਨ ਨਹੀਂ ਸੀ। ਫਿਰ ਕਬੀਰ ਦਾ ਜ਼ਮਾਨਾ ਆਇਆ, ਜਨਮ ਹੀ ਸ਼ੂਦਰ ਘਰਾਣੇ ਤੋਂ ਸੀ, ਤੋ ਆਪ ਨੇ ਆਵਾਜ਼ ਲਾਈ, ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾ ਹੈ ਨਹੀਂ ਆਇਆ। ਜਿਸ ਢੰਗ ਨਾਲ ਸਾਡਾ ਜਨਮ ਹੈ ਉਸੇ ਢੰਗ ਨਾਲ ਤੇਰਾ ਜਨਮ ਹੈ। ਫਿਰ ਇਹ ਵੀ ਸੁਣ ਲੈ, ਹਮ ਕਤ ਲੋਹੂ ਤੁਮ ਕਤ ਦੋਦ, ਤੁਮ ਕਤ ਬ੍ਰਾਹਮਣ ਹਮ ਕਤ ਸੋਦ। ਮੇਰਾ ਜਿਸਮ ਕੋਈ ਚੀਰੇ ਤੇ ਲਹੂ ਨਿਕਲਦਾ ਹੈ, ਤੇ ਤੇਰਾ ਜਿਸਮ ਕੋਈ ਚੀਰੇ ਤੇ ਦੁੱਧ ਨਿਕਲਦਾ ਹੈ, ਲਹੂ ਹੀ ਨਿਕਲਦਾ, ਤਾਂ ਤੂੰ ਬ੍ਰਾਹਮਣ ਕਰਦਾ ਤੇ ਮੈਂ ਸ਼ੂਦਰ ਕਰਦਾ, ਅੰਦਰ ਦੀ ਗੱਲ ਤੇ ਇੱਕੋ ਕੁਛ ਹੈ। ਵੇਖ ਮਨ ਦੀ ਸੇਜਾ ਤੇ ਕੌਣ ਬੈਠਾ ਹੈ। मन दे सिंघासन ते कौन बैठा है, उत्थों मनुख की पहचान होगी उत्तम है कि नीच है। और किधरे इस ढंग की हुक्म की समझ आ जाए तो मनुख अपने तौर पर फैसला नहीं करेगा कि नीच है ते हुक्म ये उत्तम है। नानक हुक्मे जे बुझे तो हों मैं कहे ना कहो, स्पष्ट हो जाएगी गल उत्थे और उसनु पूर्ण रूप दे समझ भी आ जाएगी कि मैं ही हाँ है बाकी दूसरा नहीं है। तो एक दौर लंघे है साडा देश हंकार की दुनिया च। साहिब गुरु नानक देव जी महाराज ने ब्राह्मण का हंकार शिखर ते वेख्या, धर्म का मुखी बनिया बैठा, समाज का मुखी बनिया बैठा, दूजा कबूल नहीं, दूजा प्रवान नहीं। अज घर दे सारे बेदी कट्ठे हुए ते लगे गुरु नानक नू जनेऊ पहना। 9 साल दे बालक ने आवाज बुलंद कर दिती नहीं पहनना, किसी कीमत ते भी नहीं पहनना। इस तरह होया नहीं सी अज तक कि कोई 9 साल का बच्चा भी इतना बागी होवे। और चली आ रही समाज की परंपरा के खिलाफ आवाज बुलंद कर दे गए, होया नहीं सी, हलचल मत गए। ब्राह्मण औखे हुए, बेदी औखे हुए, सतगुरु नूं समझाण लगे। महाराज कहण लगे नहीं नहीं पहनना। लेकिन हैरानगी की गल है कि साहिब गुरु गोबिंद सिंह जी महाराज अजे 9 साल दे ने कि आप नूं आखिया जांदा है गोबिंद राय नाम भी है। ते कश्मीर दे ब्राह्मणा दा मसला जद गुरु तेग बहादुर साहिब दे कोल आया तां साहिब कहण लगे कोई बहुत वड्डी कुर्बानी देनी पैगी तां ही ए तिलक ते जनेऊ बच सकदा है। तां गोबिंद राय कहण लगे महाराज फिर इस तिलक ते जनेऊ नूं तुसी बचाओ, जरूर बचाना है। इतनी वड्डी शहादत होई जनेऊ नूं बचाण वास्ते, तिलक जंजूर आखा प्रभ तां का कीनो बड़ो कलू में साखा। 9 साल दे गुरु नानक जनेऊ पहनण तो इनकारी ने, ते 9 साल दे गुरु गोबिंद सिंह जी कहन जनेऊ बचाना है, हर कीमत ते बचाना है। हुण इह दो विरोधी गल्लां ने, इतिहास दा पड़चोलिया दंग रह जांदा है भी ये गल की है। उम्र उत्थे भी 9 साल, इत्थे भी 9 साल। 9 साल दे जब जग्गो पवित होण लगा गुरु नानक देव जी दा, साफ कहण लगे नहीं पहनना, किसी कीमत ते नहीं पहनना। ते जब जनेऊ उतारिया जाण लग्या औरंगजेब दे काल दे च, तां साहिब गुरु गोबिंद सिंह जी महाराज ने कहण दिता नहीं उतारन देना, किसी कीमत ते नहीं उतारन देना। दरअसल ब्राह्मण जबरन जनेऊ पहनाना चाहता सी, हंकारी बिरती, दूसरा कबूल नहीं। गुरु नानक ने कह दिता नहीं जबरन मैं नहीं पहनना। औरंगजेब जबरन उतारना चाहता सी, गुरु गोबिंद सिंह जी ने कह दिता जबरन नहीं उतारन देंगा, जबर नहीं कबूल। जिस कौम नूं जबर कबूल हो जाता है दब जाती है, मिट जाती है, निस तो नाबूद हो जाती है, फिर जुलम प्रधान हो जाता है, चारों पासे छा जाता है। तो एक समा रहा है हिंदुस्तान देश, हिंदुस्तान हंकार प्रदेश जो है प्रधान देश रहा है, दूसरा कबूल ही नहीं, प्रवान ही नहीं। फिर ऐसा जमाना आया काम प्रधान उदेश रहा, धर्म मंदिरां देश देवदासियां नृत कर दियां सन, नच दियां सन, गुरु नानक दे वक्त भी। सब तो वड्डी जिहड़ी दान दी प्रथा है मंदिरां देच ओ ए सी कि कोई बंदा अपनी बच्ची मंदिर देच दान कर देवे तो उस बच्ची नूं लकब मिलदा सी देवदासी। अज भी है साउथ देच, हिंदुस्तान दे पार्लियामेंट देच आवाज उठी सी हिंदुस्तान दी भी ये प्रथा बंद होनी चाहिए। सिर्फ एक सूबे च रह गई, बाकी मिट गई, हट गई है। और वह बच्चियां मंदिर विच की करदियां, सवेरे शाम नृत करदियां, उन्हां नूं नाच सिखाया जांदा है, नृत सिखाया जांदा है। गजनी विच काबल विच बैठे पठान ये मंदिरां ते क्यों हमला करते रहे, आप सुन के हैरान हो गए। महमूद गजनवी बार बार मंदिर सोमनाथ ते हमला करता है, मुगल आंदे ने सीधे मंदिरां ते टुटदे सन, होर शहर विच नहीं, मंदिर कित्थे, क्यों? दरअसल देश की असमत ते देश की दौलत मंदिरां विच सी। और बहुत पुजारी अयाश हो गया सी, मूर्तियां सोने दियां, सोने दे बर्तनां विच उसने खाना, सोने दे ही उस दे जमीन दे उत्ते बने हुए आसन, धन बहुत इकट्ठा हो गया धर्म मंदिरों च, तो इसने एक लकब देना शुरू किया कि जिहड़ा अपनी बच्ची भेट करेगा उन्हूं देवदासी का लकब दिता जाएगा। तो धर्म मंदिर देवदासियां दे अखाड़े बन गए। तो कुदरती गल सी, जब धन और ऐशो इशरत बहुत कठी हुई, चार पदार्थ मने ने गुरु ग्रंथ साहब जी महाराज ने, धर्म अर्थ काम मोख का दाता पूरी भई सिमर सिमर विदाता। धन का संबंध काम नाल है, धर्म का संबंध मोक्ष नाल, ये चार पदार्थ ने। इहदा जिक्र है बार बार गुरबाणी च, चार पदार्थ जे को मांगे साध जना की सेवा लागे। धर्म अर्थ काम मोख का दाता पूरी भई सिमर सिमर विदाता। खुलासा ते किसी वक्त फिर सही, पर इतना मैं अर्ज करा, सिर्फ घर विच धन वधे और धन वधदा जाए काम वध जाएगा, धर्म वधदा जाए मोक्ष वध जाएगा, नाम दा रस वध जाए, आजादी, मन औगणा तो आजाद हो जाएगा, शरीर जन्म मरण तो आजाद हो जाएगा। और जे दोवां दी तादाद कठी वधे, धन भी वधे ते धर्म भी वधे, फिर कहिंदे ऐसा मनुख राजयोगी है। पर ये दोवें कठे होंदे नहीं, कदी कदाई कोई जनक वर्गा मनुख आउंदा, कदी कदाई कोई महाराजे रणजीत सिंह जैसी शख्सियत आउंदी है। धर्म वधदा है तो काम वध जांदा है। धर्म अर्थ काम मोख का दाता, ये चार पदार्थ मन्ने गए ने। दो पदार्थ इस संसार दे, दो पदार्थ रूहानियत दे परलोक दे, काम ते धन इस लोक दे पदार्थ, धर्म ते मोक्ष परलोक दे पदार्थ। इन्हां चार पदार्थां दी बड़ी लंबी चौड़ी वंड है गुरु ग्रंथ साहब जी महाराज दे च, ते सिर्फ इस पक्ष च मैं गया ते बहुत समा लग जाणा है, इस वास्ते संक्षेप दे च मैं अर्ज करां। पदार्थ कुल जिस दे च मनुख दी चेतना भ्रमण करदी उचार ने, और इन्हां चार पदार्थां दा बड़ा जिक्र है, बहुत जिक्र है। चार पदार्थ हैगे कि उपनिषदां दे शास्त्रां विच लंबे चौड़े खुलासे ने। गुरु अर्जन देव जी महाराज ने एक पंक्ति च गल मुका दित्ती, धर्म अर्थ काम मोख का दाता अर्थ धन। धर्म अर्थ, चार पदार्थां दी गिणती करन लग्या, धर्म सब तो पहले, ते धर्म एक पदार्थ है, इतना उत्तम पदार्थ है जिहदे सामने सारे पदार्थ फिक्के पै जांदे। धर्म अर्थ, अर्थ दा मतलब है धन, आर्थिक व्यवस्था, धन दी हालत। धर्म अर्थ काम मोक्ष का दाता, मोक्ष जुड़िया होया है धर्म नाल और काम जुड़िया होया है धन नाल। धन वधदा गया काम वध जाएगा, कामना वधेगी, और धर्म वधिया ते मोक्ष वधेगा। धन वधिया ते धर्म नहीं वधिया, ऐसा मनुख दुराचारी हो ही जाएगा, ऐसे मनुख की जिंदगी बेकाबू हो जाएगी, अनर्थ हो जाएगा। और जेड़े जेड़े देशां दे च सिर्फ धन वधिया धर्म नहीं वधिया, उत्थे आचार की कोई कीमत ही नहीं रह गई, इखलाक की कोई कीमत ही नहीं। ते जिस मनुख की जिंदगी च यही निशाना है, धन ही वधना चाहिए, उस बंदे दे घर दे च आचार की कोई कीमत नहीं होगी, सदाचार की कोई कीमत नहीं होगी। चार पदार्थ ने, धन दे नाल अगर धर्म नहीं वधिया तो वह दो पदार्थ नरकगामी ने, मनुख नरकां चला जाएगा, कुछ भी नहीं, सारी जिंदगी व्यर्थ गई। धन वधिया तो काम वधेगा, धर्म वधिया तो मोक्ष वधेगा। ते धर्म ते अर्थ दोवें वधे ने, ऐसा बंदा राजयोगी हो जाएगा, ऐसे मनुख का काम सीमा दे च है, और ऐसे मनुख नूं मोक्ष ते मिलनी है। वो घर दे च रहिंदे होए भी मोक्ष दे च आजाद है, स्वतंत्र है, बंधना दे च नहीं है। धर्म अर्थ काम मोक्ष का दाता पूरी भई सिमर सिमर विदाता। सिमरन करदिया करदिया इंज असी पूरे हो गए, ते पूरा बंदा उदों ही आउंदा है जदों चारे पदार्थ होण, वरना अधूरा है। इतनी मैं अर्ज करदे हां, पूरी भई सिमर सिमर विधाता। तो धन वधदा गया प्राचीन भारतीयों को, और कुदरती गल है कामने वधना सी, तो धर्म मंदिर दुराचार दे अड्डे बन गए। गजनी काबल खुरासान विच बैठे पठाणा दे मुंह विच पानी आ गया, भई हिंदुस्तान दी दौलत और असमत धर्म मंदिरां विच है। तो बार बार मंदिरां दे उत्ते हमला होया, बार बार लुट हुई, और पुजारी इस हद तक अयाश हो गया, जिथे सारा दिन देवदासियां दा नृत वेखदा सी, खाने पीने विच फसिया रहिंदा सी। उत्थे उसने एक भैरव की मूर्ति रख दित्ती ते कह दिता ये जिहड़ा भैरव है ना ये बर्फी नहीं खांदा दुध नहीं पींदा ये ते बकरा ही मंगदा। तो धर्म मंदरां विच बकरियां दी बलि चलन लग पई। फिर कहण लगे ये जिहड़ा भैरव ये पानी नहीं पींदा ये ते शराब पींदा। तो धर्म मंदरां दी शराब भी भेट आउण लग पई। आसाम दे कुछ मंदर अजे भी ऐसे ने, ऐसा ही है सिलसिला अजे भी ऐसा है। तो दुराचार दे अड्डे बन गए धर्म मंदर। ते जब धर्म मंदर ही दुराचार दे अड्डे सन ते आम घरां दी की हालत होवेगी। ये धार्मिक मंदरां दी हालत सी। धार्मिक मंदर इस ढंग दे हो गए सन। जब भी कोई कौम कोई देश काम प्रधान औगण दे चाहुंदा है दुराचारी हो ही जांदा है। और जब कोई देश ते कौम लोभ प्रधान होवे तां फिर उत्थे पाप होवेगा। जिथे लोभ है उत्थे पाप होवेगा। अजोके समय च की प्रधान है गुरु नानक की दृष्टि च लोभ प्रधान है। हंकार प्रधान दा समा लंघ गया। काम प्रधान दा वक्त भी साडे देश दे चों लंघ गया। इस वक्त लोभ प्रधान देश है। हो सकदा इस दी लपेट च होर भी कई देश आए हो पर इह औगण बदलदे रहिंदे ने। जिवें राजपाठ बदलदे रहिंदे ने। किधरे शख्सी हकूमत है किधरे जमहूरी निजाम है किधरे कम्युनिज्म है पर सिलसिले बदलते रहते हैं। हमेशा स्थाई हकूमत नहीं होंगे। मनुख के मन में भी जो कोई औगण है वह अस्थाई रूप में नहीं होंगे बदलते रहते। और ज्यों अंदर का औगण बदलता है सारी कौम की जिंदगी बदल जाती है सारी देश की जिंदगी बदल जाती है। बशर्ते 60% उस तरह का औगण हो गए। तो अजोके समय में सतगुरु की बनी हुई दृष्टि के मुताबिक लोभ प्रधान मनुखता है। आप कहने ने लब पाप दोए राजा मैथा। राजा कौन लोभ ते वजीर कौन पाप। वजीर ते राजे कोल रहेगा पाप ते लोभ दे कोल रहेगा। लोभी बंदा पापी जरूर होवेगा वो पुन्नी नहीं हो सकता। लोभी बंदे दा सब कुछ पाप है। इतनी मैं अर्ज कर दें उहदे हर काम विच पाप है। हंकार का जन्म आता है मैं भावना तो और काम का जन्म आता है वासना भावना तो और लोभ का जन्म आता है लैण भावना तो। मैं कौम दे कोलो लैना है मैं देश दे कोलो लैना है मैं परिवार दे कोलो लैना है मैं पुत्रां दे कोलो लैना है मैं मित्रां दे कोलो लैना है मैं सब कुछ लैना है सब दे कोलो लैना है। इज्जत लैनी है मान मर्यादा लैना है सुख लेना है धन लेना है संपदा लेनी है जस लेना है प्रतिष्ठा लेनी है प्रधानता लेनी है लेनी है। ये लैण की भावना लोभ नू जन्म देती है। लोभ पाप नू जन्म देता है और पाप अपराध नू जन्म देता है। कभी बगौर मुताला करके वेख लेना। लेना है ये कोलो सुख लेना है ये कोलो इज्जत लेनी है ये कोल सन्मान लेना है ये कोल प्रतिष्ठा लेनी है ये कोल शांति लैनी है ये कोल धन संपदा लैनी है ये कोल असमत लैनी है। लैण की भावना ने लोभ नू जन्म देना है। लोभ ने पाप नू जन्म देना है। पाप ने अपराध नू जन्म देना है। तुसी आखो कि पाप ते अपराध विच की अंतर है। जो मन नाल बुरा कीता पाप है जो तन नाल बुरा कीता अपराध है। इन्ना फर्क है। पापी नू पुलिस नहीं पकड़ सकती पापी नू कानून नहीं पकड़ सकता। बंदा मन करके बुरा करी जा रहा पुलिस नू की पता कानून नू की पता समाज नू की पता। इत्थे बैठा भी बंदा मन नाल बुरा कर सकता कौन पकड़ेगा किस नू की पता किस तरह पकड़ोगे। तो पापी कानून तो बच जाते लेकिन रब तो गुरु तो नहीं बच सकते। पापी कर्म कमांदे कर दे हाय हाय नानक ज्यों मथण मधाणिया त्यों मथे धर्म राय। मन नाल बुरा करन दी खुल है तन नाल बुरा करन दी खुल नहीं। कानून पकड़दा समाज फिटकार पांदा तन नाल बुरा करन दे नाल दूसरे नूं चोट ते नुकसान भी पहुंचदा है। जिवें मैं मन नाल सोचे भी इहदे घर नूं अग ला दई है उह मन नाल ही सोचे मन ते मेला हो गया पाप ते हो गया। पर जे घर नूं किसे दी अग ला ही दित्ती ते अपराध हो गया। इहदे नाल ते अगले नूं नुकसान पहुंचेगा अगले जल सकदे ने
ਅਗਲਿਆਂ ਦਾ ਬਹੁਤ ਸਾਰਾ ਧਨ ਨਾਸ ਹੋ ਸਕਦਾ ਹੈ। ਇਸ ਵਾਸਤੇ ਸਮੁੱਚੀ ਦੁਨੀਆਂ ਵਿੱਚ ਕੋਸ਼ਿਸ਼ ਹੈ ਕਿ ਅਪਰਾਧ ਨਾ ਆਉਣ, ਕਿਉਂਕਿ ਅਪਰਾਧ ਨਾਲ ਦੂਸਰੇ ਨੂੰ ਚੋਟ ਪਹੁੰਚਦੀ ਹੈ, ਅਪਰਾਧ ਨਾਲ ਦੂਸਰੇ ਦਾ ਨੁਕਸਾਨ ਹੁੰਦਾ। ਪਰ ਅਪਰਾਧ ਦਾ ਜਨਮ ਹੁੰਦਾ ਹੈ ਪਾਪ ਤੋਂ, ਪਾਪ ਦਾ ਜਨਮ ਹੁੰਦਾ ਹੈ ਲੈਣ ਦੀ ਬਿਰਤੀ ਤੋਂ, ਤੇ ਉਸੇ ਲੈਣ ਦੀ ਬਿਰਤੀ ਤੋਂ ਲੋਭ ਦਾ ਜਨਮ ਹੈ। ਜਿੱਥੇ ਲੋਭ ਹੈ ਉੱਥੇ ਪਾਪ ਹੈ। ਕਬੀਰ, ਜਹਾਂ ਲੋਭ ਤਹਾਂ ਪਾਪ ਹੈ। ਬਈ ਮੈਂ ਕਿਸੇ ਨੂੰ ਸੁੱਖ ਦੇਣਾ ਹੈ, ਕਿਸੇ ਨੂੰ ਸ਼ਾਂਤੀ ਦੇਣੀ ਹੈ, ਕਿਸੇ ਨੂੰ ਆਨੰਦ ਦੇਣਾ, ਕਿਸੇ ਨੂੰ ਇੱਜ਼ਤ ਦੇਣੀ ਹੈ, ਕਿਸੇ ਨੂੰ ਪ੍ਰਸੰਨਤਾ ਦੇਣੀ ਹੈ, ਕਿਸੇ ਨੂੰ ਹਾਸੇ ਦੇਣੇ ਨੇ, ਕਿਸੇ ਨੂੰ ਆਰਾਮ ਦੇਣਾ, ਇਹ ਦੇਣ ਦੀ ਬਿਰਤੀ ਦਾਨ ਨੂੰ ਜਨਮ ਦਿੰਦੀ ਹੈ। ਦਾਨ ਧਿਆਨ ਨੂੰ ਜਨਮ ਦਿੰਦਾ ਹੈ, ਔਰ ਧਿਆਨ ਈਸ਼ਵਰੀ ਗਿਆਨ ਨੂੰ ਜਨਮ ਦਿੰਦਾ ਹੈ। ਮਹਾਤਮਾ ਬੁੱਧ ਇੱਕ ਜੰਗਲ ਦੇ ਚੋਂ ਲੰਘੇ ਜਾ ਰਹੇ ਸਨ। ਸੁਭਾਵਿਕ ਸੰਧਿਆ ਦਾ ਵਕਤ ਸੀ। ਆਪਦੇ ਹੱਥ ਵਿੱਚ ਇੱਕ ਕਰਮੰਡਲ ਸੀ। ਨਾਲ ਦੇ ਸਾਥੀਆਂ ਨੂੰ ਕਹਿਣ ਲੱਗੇ ਬੈਠੋ। ਭੱਜੇ ਹੋਏ ਗਏ, ਦਰਿਆ ਦੇ ਚੋਂ ਪਾਣੀ ਭਰ ਕੇ ਲਿਆਏ, ਇੱਕ ਬੂਟੇ ਨੂੰ ਪਾਉਣ ਲੱਗੇ। ਨਾਲ ਦੇ ਸਾਥੀ ਕਹਿਣ ਲੱਗੇ, ਮਹਾਰਾਜ ਸੰਧਿਆ ਦਾ ਵਕਤ ਹੋਣ ਲੱਗਾ, ਜੰਗਲੀ ਜਾਨਵਰਾਂ ਦਾ ਡਰ ਹੈ, ਆਪਾਂ ਪਿੰਡ ਪਹੁੰਚੀਏ। ਮਹਾਤਮਾ ਬੁੱਧ ਕਹਿਣ ਲੱਗੇ, ਨਹੀਂ, ਇੱਕ ਕਰਮੰਡਲ ਮੈਂ ਹੋਰ ਪਾਉਣਾ, ਇਹ ਬੂਟਾ ਸੁੱਕ ਰਿਹਾ ਸੀ, ਪਿਆਸਾ ਹੈ, ਪਾਣੀ ਮੰਗਦਾ। ਜੇ ਨਹੀਂ ਮੈਂ ਪਾਇਆ ਸਵੇਰੇ ਤੱਕ ਸੁੱਕ ਜਾਣਾ। ਤੇ ਜਿਹੜਾ ਇੱਕ ਬੂਟੇ ਨੂੰ ਸੁੱਕਿਆ ਹੋਇਆ ਨਹੀਂ ਵੇਖ ਸਕਦਾ, ਇੱਕ ਬੂਟੇ ਤੇ ਵੀ ਤਰਸ ਕਰਦਾ ਹੈ, ਉਹ ਬੰਦੇ ਨਾਲ ਕਠੋਰਤਾ ਨਾਲ ਪੇਸ਼ ਆ ਸਕਦਾ, ਮਨੁੱਖ ਨਾਲ ਕਠੋਰਤਾ ਨਾਲ ਪੇਸ਼ ਆਵੇਗਾ? ਇਤਨੀ ਦਇਆ, ਦੇਣ ਦੀ ਭਾਵਨਾ। ਇਸ ਵਾਸਤੇ ਇਸ ਚੱਕਰ ਚ ਨਾ ਪੈਣਾ ਕਿ ਜੋ ਕਰੋੜਾਂ ਦਾ ਦਾਨ ਕਰ ਛੱਡਦੇ ਨੇ ਉਹ ਤੇ ਸਿੱਧੇ ਰੱਬ ਤੱਕ ਪਹੁੰਚਣਗੇ। ਨਹੀਂ, ਇਸ ਚੱਕਰ ਚ ਕਤਾ ਹੀ ਨਾ ਪੈਣਾ। ਭਾਵਨੀ ਭਗਤ ਭਾਏ, ਕੌੜੀ ਅਗਰ ਭਾਗ ਰਾਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਜਿਸ ਦੇਣ ਦੇ ਨਾਲ ਲੈਣ ਦੀ ਭਾਵਨਾ ਹੈ ਉਹ ਪਾਪ ਹੈ, ਉਹ ਤੇ ਵਪਾਰ ਹੈ, ਉਹ ਕੋਈ ਦਾਨ ਨਹੀਂ। ਇਤਨੀ ਮੈਂ ਅਰਜ਼ ਕਰਦੇ ਹਾਂ। ਇੱਥੇ ਬਿਰਲਾ ਹਿੰਦੁਸਤਾਨ ਦੇ ਸੈਂਕੜੇ ਮੰਦਰ ਬਣਾ ਚੁੱਕੇ ਹੈ, ਤੇ ਹਰ ਮੰਦਰ ਦੇ ਉੱਤੇ ਆਪਣਾ ਨਾਂ ਲਿਖ ਦਿੰਦਾ, ਬਿਰਲਾ ਮੰਦਰ। ਕੋਈ ਰੱਬ ਦਾ ਮੰਦਰ ਥੋੜੀ, ਬਿਰਲਾ ਮੰਦਰ, ਬਿਰਲੇ ਦਾ ਮੰਦਰ ਹੋ ਗਿਆ। ਕੋਈ ਪਰਮਾਤਮਾ ਦਾ ਮੰਦਰ ਥੋੜੀ, ਈਸ਼ਵਰ ਦਾ ਮੰਦਰ ਥੋੜੀ। ਉਸ ਮੰਦਰ ਨੂੰ ਵੇਖ ਕੇ ਖਿਆਲ ਆਉਂਦਾ ਬਿਰਲਾ ਮੰਦਰ। ਤੇ ਕੋਈ ਗੁਰਦੁਆਰਾ ਬਣਾ ਦਿਓ ਤੇ ਲਿਖ ਦਿਓ ਫਲਾਣੇ ਦਾ ਗੁਰਦੁਆਰਾ, ਤੇ ਉਸ ਬੰਦੇ ਦਾ ਨਾਂ ਯਾਦ ਆਏਗਾ, ਕਿਸੇ ਦੀ ਜ਼ਾਤ ਯਾਦ ਆਏਗੀ। ਉਹ ਤੇ ਦਿੱਤਾ ਹੋਇਆ ਦਾਨ ਵਪਾਰ ਹੋ ਗਿਆ, ਕਿੱਥੇ ਜੋ ਹੈ ਦਾਨ ਹੈ। ਦਾਨ ਦਾ ਮਤਲਬ ਹੈ ਜਿਹਦੇ ਨਾਲ ਲੈਣ ਦੀ ਕੋਈ ਬਿਰਤੀ ਨਹੀਂ, ਹੱਥੋਂ ਛੋੜ ਦਿੱਤਾ। ਔਰ ਆਪ ਸੁਣ ਕੇ ਹੈਰਾਨ ਹੋਵੋਗੇ, ਸਾਹਿਬ ਕਹਿੰਦੇ ਨੇ ਕੋਈ ਕਰੋੜਾਂ ਚ ਇੱਕ ਅੱਧ ਦਾਨੀ ਹੈ, ਬਾਕੀ ਸਭ ਵਪਾਰੀ ਨੇ। ਕੋਟ ਮਧੇ ਕੋ ਬਿਰਲਾ ਸੇਵਕ, ਹੋਰ ਸਗਲੇ ਵਿਵਹਾਰੀ, ਵਪਾਰੀ ਨੇ। ਕੁਛ ਦੇ ਕੇ ਮੰਗਣਾ। ਔਰ ਇਸ ਦੇਸ਼ ਦੇ ਚ, ਸਾਡੇ ਦੇਸ਼ ਦੇ ਚ ਹਜ਼ਾਰਾਂ ਮੰਦਰ ਬਣੇ ਨੇ, ਇੱਕ ਇੱਕ ਬੰਦੇ ਨੇ ਬਣਾਏ ਨੇ। ਤਖਤੀ ਆਪਣੀ ਬਾਰ ਜ਼ਰੂਰ ਲਾ ਦਿੱਤੀ ਹੈ, ਮੇਰਾ ਹੈ ਮੰਦਰ। ਗੱਲ ਖਤਮ ਹੋ ਗਈ, ਮੰਦਰ ਤੇਰਾ ਹੈ, ਪਰਮਾਤਮਾ ਦਾ ਥੋੜ੍ਹੀ, ਈਸ਼ਵਰ ਦਾ ਥੋੜ੍ਹੀ। ਲੋਕੀ ਜਾਂਦੇ ਨੇ ਦਰਬਾਰ ਸਾਹਿਬ, ਪਟਨਾ ਸਾਹਿਬ, ਕਹਿੰਦੇ ਨੇ ਇੰਨੀ ਮਾਇਆ ਲਿਆਓ, ਇਸ ਫਰਸ਼ ਤੇ ਸਾਡਾ ਨਾਂ ਲਿਖੋ। ਔਰ ਜਦ ਸਾਲ ਬਾਅਦ ਆਉਣਗੇ ਤੇ ਲੱਭਣਗੇ ਸਾਡਾ ਨਾਂ ਕਿੱਥੇ ਲਿਖਿਆ। ਗੁਰੂ ਦਾ ਨਾਂ ਹਿਰਦੇ ਦੀ ਤਖਤੀ ਤੇ ਲਿਖਿਆ ਗਿਆ, ਇਹਦੀ ਕੋਈ ਫਿਕਰ ਨਹੀਂ। ਫਰਸ਼ ਤੇ ਨਾਂ ਲਿਖਿਆ ਗਿਆ ਕਿ ਨਹੀਂ, ਇਹ ਵੇਖਣਾ। ਇਹ ਅੰਦਰ ਭਾਵਨਾ ਜ਼ਰੂਰ ਹੈ। ਮੈਂ ਕੋਈ 3-4 ਸਾਲ ਪਹਿਲੇ ਸ਼੍ਰੀ ਨਨਕਾਣਾ ਸਾਹਿਬ ਆਇਆ, ਤੇ ਉੱਥੇ ਇੱਕ ਮਾਤਾ ਮੈਨੂੰ ਕਹਿਣ ਲੱਗੀ, ਗਿਆਨੀ ਜੀ ਆਓ ਤੁਹਾਨੂੰ ਇੱਕ ਅਜੂਬਾ ਦਿਖਾਵਾਂ। ਮੈਂ ਕਿਹਾ ਅਜੂਬਾ? ਕੀਰਤਨ ਹੋ ਰਿਹਾ ਹੈ, ਕਥਾ ਹੋ ਰਹੀ ਹੈ, ਸਤਸੰਗ ਹੋ ਰਿਹਾ। ਮੈਂ ਹੋ ਕੇ ਆਇਆ ਅੰਦਰੋਂ ਸੰਗਤ ਵਿੱਚ, ਬਾਹਰ ਬੈਠਾ ਸੀ ਧੁੱਪ ਤੇ। ਕਹਿਣ ਲੱਗੀ, ਨਹੀਂ ਚਲੋ, ਇੱਕ ਖਾਸ ਘਟਨਾ ਹੈ, ਦੇਖ ਕੇ ਤੁਸੀਂ ਦੰਗ ਰਹੋਗੇ, ਹੈਰਾਨ ਰਹੋਗੇ। ਮੈਂ ਸੋਚਿਆ ਸ਼ਾਇਦ ਕੋਈ ਐਸੀ ਚੀਜ਼ ਹੈ ਜੋ ਮੇਰੇ ਦੇਖਣ ਤੋਂ ਰਹਿ ਗਈ। ਅੰਦਰ ਲੈ ਗਈ, ਕਹਿਣ ਲੱਗੀ ਇਹ ਜਿਹੜਾ ਨਾਂ ਲਿਖਿਆ ਨਾ ਮੇਰੇ ਪਿਤਾ ਦਾ, ਇਹ ਸਿਲਾ ਮੇਰੇ ਪਿਤਾ ਦੀ। ਮੈਂ ਕਿਹਾ ਹੱਦ ਹੋ ਗਈ, ਆਈ ਤੂੰ ਦਿੱਲੀ ਤੋਂ, ਕਿਤਨਾ ਪੈਂਡਾ ਤੈਅ ਕਰਕੇ ਆਈ, ਕਿਤਨਾ ਸਮਾਂ ਲਾਇਆ, ਧਨ ਵੀ ਖਰਚ ਕੀਤਾ, ਇੱਥੇ ਤੈਨੂੰ ਪਿਓ ਯਾਦ ਆ ਰਿਹਾ, ਗੁਰੂ ਨਾਨਕ ਨਹੀਂ, ਪਿਤਾ ਹੀ ਯਾਦ ਆ ਰਿਹਾ। ਬਾਰ ਬਾਰ ਉਸ ਸਿਲੇ ਨਾਲ ਪੜੇ, ਮੇਰੇ ਪਿਓ ਦਾ ਨਾਂ ਲਿਖਿਆ। ਇਤਨੀ ਮੈਂ ਅਰਜ਼ ਕਰਦੇ ਹਾਂ, ਧਰਮ ਮੰਦਰਾਂ ਵਿੱਚ ਇਸ ਵਾਸਤੇ ਇਸ ਗੱਲ ਦੀ ਮਮਾਨੀਅਤ ਸੀ ਕਿ ਅਗਰ ਐਸਾ ਹੋਵੇ ਤਾਂ ਆਪਣਾ ਪਿਓ ਦਾਦਾ ਹੀ ਯਾਦ ਆਏਗਾ, ਆਪਣੀ ਜ਼ਾਤ ਯਾਦ ਆਵੇਗੀ। इस वास्ते ममानियत कर दिती गई। धर्म मंदिर की बनावट इस ढंग की होवे कि सिर्फ गुरु याद आवे, सिर्फ अकाल पुरख याद आवे, सिर्फ परमात्मा याद आवे, दूजे की याद ना बने। तो जगत विच बहुता व्यापार है, किसी नूं सन्मान देना है सन्मान लेना है, किसी नूं सुख देना है उहदे बदले सुख लेना है। जिवें कई दफा मां बाप भी कह देंदे ने बच्चियां नूं बड़ा सुख दिता सी इन्हां ने नहीं दिता, तू भी सुख दिता है इन्हां कोल भी सुख लवें, व्यापार है, देना लेना हो गया व्यापार है। दान की बिरती है कि मैं दे दिता है, गल खत्म, मैं सेवा कर छड़ी है, मैं बच्चियां की सेवा कर दिती है, मैं इन्हां नूं सुख दे दिता है, अगे इन्हां दी मर्जी। ये जिहड़ी भावना है बड़ा असर पाएगी, इहदे नाल हिरदा पवित्र हुंदा है। देण दी भावना दान नूं जन्म देवेगी और दान ध्यान नूं जन्म देवेगा, उसका ध्यान जुड़ेगा ते ध्यान ज्ञान नूं जन्म देगा। लैण दी भावना लोभ नूं जन्म देवेगी, लोभ पाप नूं जन्म देवेगा, पाप अपराध नूं जन्म देवेगा। लैणा है, मैं ते सुख लैणा है, आराम लैणा है, प्रतिष्ठा लैणी है, खुशियां लैणियां ने, बदले च इफजान च उसकी झोली च कुछ नहीं पाना। इस वक्त गुरु नानक की दृष्टि च हिंदुस्तान लोक प्रधान देश है, हो सकता है बाकी दे देश भी ऐसे हो। पड़ोसी को इज्जत लै लैनी है, इज्जत देनी नहीं, राजनीतिक भी ऐसे करते पैने, वोट अगलिया को लै लेने, बदले च कख भी नहीं देना, कुछ भी नहीं लैना ही है, लैण की भावना। और लैण की भावना इतनी प्रधान भी वोट दो मैनू मंगण आ दिन बकायदा, और जब वोट मिल गया बदले च कुछ भी नहीं, कोई भी काम नहीं करते। जिस वक्त इन्हां नूं वोट चाहिए ने, ये अपना पैर अपना मस्तक वोटरां दे पैरां ते रखते हैं, मैं देखिया मत्था टेक दे, ते ज्यों कुर्सी ते बैठ जाते हैं फिर अपने पैर अगलिया के सिर ते रखते, फिर अगले नूं दबांदे ने, ये उठे ही ना। जिस वक्त कोई कौम कोई देश कोई व्यक्ति लोभ प्रधान होवेगा पापी हो ही जाएगा, क्योंकि लोभ की पूर्ति पाप तो बिना नहीं होंगी। लैण की भावना लोभ नूं जन्म देवेगी, लोभ पाप नूं जन्म देवेगा। किसी का धन खोना है, किसी का तन खोना है, किसी की असमत खोनी है लोभ, तो यह लोभ लैण की भावना नूं जो है पनपेगा बधाएगा, और सहजे सहजे पाप ते अपराध का जन्म होवेगा। कहिंदे ने संसार विच पापी गालबन 97% है और अपराधी सिर्फ 1%। जेलां विच कितने बंदे ने तुसी गिनती कर लो, 1% तो ज्यादा नहीं, किसी किसी देश विच 1% तो भी घट ने। साडे देश की जिहड़ी गिणती की गई उत्थे 1% तो घट ने हिंदुस्तान विच, पर पापी कहिंदे ने 97% ने, क्योंकि पाप करन दी बिल्कुल खुल है, बिल्कुल खुल है, कौन रोकेगा? अंदरों बुरा सोची जाओ, सोची जाओ, कौन पकड़ेगा? ना कानून पकड़ता, ना समाज पकड़ता। और इस वास्ते मनुख करीबन करीबन गुरु के सामने भी बड़े तो बड़े अनर्थ कर सकता है, गुरुद्वारे रेच भी, और यही पाप अपराध बन जाते हैं सहजे सहजे। अपराध करने वास्ते हिम्मत चाहिए, क्योंकि कानून का डर है, समाज का डर है, पाप करने वास्ते सिर्फ रब का डर है। तो जे रब नूं मनना ही नहीं तो पाप करन दी ते पूरी खुल है, गल खत्म। इस वास्ते अजोकी जिंदगी दे च पाप बहुत है, बुरा सोचना बहुत है, क्योंकि बुरी सोच सिर्फ रब दे भय तो बिना दूर हो ही नहीं सकती, कानून दे भय नाल नहीं दूर होवेगी। कानून रोकदा ही नहीं, कानून दी पहुंच ही नहीं, पुलिस दी पहुंच ही नहीं लोगां दे मन तक के मन की पै कर दे। तो जब पूरी खुल है तो बंदे दे मनने ते अनर्थ करना, पूरी खुल है तो बंदे दे मनने ते बुरा सोचना है। तो जिहड़े मन का अध्ययन करने वाले पुरुष ने साडे देश दे च, वह कहिंदे ने 100 दे चों 97 बंदे पापी ने, और यह गिणती गिण के आत्मा कम जांदी है, इतने मन नाल बुरा सोची जांदे ने, शरीक दा, दूसरे दा, तीसरे दा, किसी कौम दा, किसी देश दा, कर नहीं सकते बुरा पर सोची जांदे, मन नाल करी जांदे, विचार है कि यह पाप है, इहदे नाल मन मैला हो जांदा है। अपराध कर छड़े है तो बंदा पकड़िया जाता है, तो अपराधी थोड़े ने, 1%, बहुत थोड़े ने, पापी बहुत ज्यादा ने। और सहजे सहजे ये पाप पनप के ही अपराध बनता है। इस वास्ते जो कि दुनिया में अपराध वधे जा रहे हैं क्योंकि पाप वधे जा रहे हैं। पाप इस वास्ते वधा जा रहा है कि लोभ वधा जा रहा है और लोभ इस वास्ते वधा जा रहा है कि लेने की भावना वधी जा रही है। इस देश के कोलो लेना है बदले च कुछ नहीं देना, इस कौम के कोलो लेना है, इस परिवार के कोलो लेना है, मित्र कोलो लेना है, पुत्र कोलो लेना है, घरा कोल लेना है, सम्मान लेना है, इज्जत लेनी है, प्रतिष्ठा लेनी है, सब कुछ लेना है, बदले च कुछ नहीं देना। तो लैण की जिहड़ी भावना है यह लोभ नूं जन्म देवेगी, लोभ पाप नूं जन्म देवेगा और पाप अपराध नूं जन्म देवेगा। सहि गुरु नानक देव जी महाराज कहिंदे लभ पाप दोए राजा मैता कूड़ होआ सिखदा। अजोके समय विच मनुख दे सिंघासन दे उत्ते राज कर रहे हैं लभ लोभ और इस लोभ दा वजीर है पाप, क्योंकि जिथे लोभ है उत्थे पाप होवेगा, हर हालत च होवेगा। लोभी बंदा पापी होवेगा क्योंकि लोभ की पूर्ति वास्ते पाप चाहिए ते पाप की पूर्ति वास्ते अपराध चाहिए ने। तो पापी अपराधी हो जाएगा, ठगी करेगा, धोखा करेगा, अनर्थ करेगा, इस तो बिना गल ही नहीं बनती। और ऐसा लोभी बंदा जे दान भी करेगा तो व्यापार है, ऐसा लोभी बंदा धर्म मंदिर भी बनाएगा तो व्यापार है, और गुस्ताखी माफ, ऐसा लोभी बंदा लंगर भी चलाएगा, अखंड पाठ भी कराएगा, तो उसकी अंदर की भावना विच व्यापार है और कुछ नहीं। लोगों को पता चले, एक देहरादून विच नास्तिक बंदा जो हर साल मेरे नाल बहस करता सी कोई रब नहीं, तो मैं कहिंदा सी अजोकी सदी विच इस 20वीं सदी विच जिहड़ियां गल्लां तुसी करदे पए हो अज दे समाज ते पूरियां नहीं उतरदियां। कहण लगा अज तो 200-400 साल पहले करदे ते गल सी, जमाना किथे दा किथे पहुंच गया ते तुसी ओही पुरानियां गल्लां लई फिरदे हो। दुनिया नूं कोई नवी सेध दे, कोई नवे विचार दे, वही पुरानियां गल्लां किसियां पिटियां वो क्यों सुणांदे। दलीलबाज बड़ा सी, दलीलां वो बड़ियां देवे, सिलसिला बड़ा। रब दी नेत, जब दूसरे साल में गया तो मैं सुन के हैरान हो गया कि उस सिंह दे घर अखंड पाठ रखिया होया पर बड़ी भीड़ है, लंगर भी चलता पे और कुछ संत मंथ भी उसने पंजाब तो मंगाए ने, बड़ा भारी इकट्ठ है। बंदा बड़ा धनाढ़ ते बड़ा प्रतिष्ठित सी, उसकी बड़ी गल अंदरों नास्तिक गल रही नहीं गई। जदे मैं सुनिया तो सीधा मैं दुकान ते पहुंचया, उसकी रस्ते च पैंदी सी मेरे सैर जद मैं करन जांदा सी, तो मैनू वेख के बड़ा खुश होया। मैं कहा पुरखा मैं सुनिया तेरे घर अखंड पाठ चल रहा। कहन लगे हां। तो मैं कहा तू तो कई साल तो खप पिया मारदा सी, मेरा सिर खपा छड़िया सी, रब नहीं है, गुरु नहीं है। कहिंदा मैं तो हुण भी कहना गुरु नहीं है, रब नहीं है। तो मैं कहा फिर अखंड पाठ कादा रखाया। कहिंदा गैनी जी इलेक्शन नेड़े आए ने तो मैं खड़ा होना है, इस बहाने च मेरा बड़ा जो है प्रोपेगंडा हो जाना है, बड़ी दुनिया आनी है, तुसी की जानो इस गल। उन्हें इंज कह दिता हुण ये अखंड पाठ रखाया होया क्या पुन है, ये लंगर चलाया होया क्या पुन है, ये दान किया होया क्या पुन है। व्यापार है, बिल्कुल व्यापार है। कई बंदे धर्म नूं इसे ढंग नाल इस्तेमाल कर दे, गुरुद्वारे का ना लेना अपनी होमे नूं पट्ठे पाने, धर्म का ना लेना अपने हंकार नूं पट्ठे पाने, दान पुन की गल करनी विचे लैण की भावना तो व्यापार। कोट मधे को बिरला सेवक होर सगले व्यवहारी। इलेक्शन के दिनों च मैं देखे कम्युनिस्ट वो भी गुरुद्वार च आने लग पे, मंदिर च आने लग पे। चलो लोगों के कोल हुण रब दे नां दा ही वोट लै लो, उंज ते इन्हें मिलना नहीं, उंज ते लोकी जिहड़े आस्तिक होणगे देणगे नहीं, चलो इंज ही सही। ते तो व्यापार है, ये गुरुद्वारे आना भी धोखा है। लैण की भावना इतनी प्रधान हो गए तो फिर उत्थे पाप होवेगा और उत्थे अपराध भी जन्मेगा। इस वक्त जिहड़ा दौर चल रहा है गुरु नानक की दृष्टि दे च, लभ पाप दोए राजा मैता कूड़ हो आ सिकदार, बई लोभ ते राजा है ते पाप वजीर है ते जिहड़ा झूठ है ये चौधरी ये मुखिया बनिया है। काम ने सद पुछिए बह बह करे विचार, अंधी रहियत ज्ञान वे होनी भाए भरे मुरदार। मुरदार कहिंदे ने हराम खाना, मुरदार कहिंदे ने दूजे की चीज खानी, तो कौन खाएगा, लोभी। चीज इसकी नहीं इन्हें खोइए, वस्तु इसकी नहीं इन्हें खोइए, मुरदार तो वही खाएगा। कूड़ बोल मुरदार खाए, साहब कहिंदे ने मुरदार खाना है। ਤੇ ਮੁਰਦਾ ਕੌਣ ਹੈ? ਝੂਠ ਬੋਲ ਕੇ, ਝੂਠ ਦੇ ਛੁਰੇ ਨਾਲ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਉਂ ਬੰਦਾ ਸਵੇਰੇ ਉੱਠਦਾ ਤੇ ਇੱਕ ਕੁੱਤਾ ਤੇ ਦੋ ਕੁੱਤੀਆਂ ਵੀ ਨਾਲ ਉੱਠ ਪੈਂਦੀਆਂ ਨੇ। ਤੇ ਪਾਤਸ਼ਾਹ ਨੂੰ ਕਹੀਏ, ਮਹਾਰਾਜ ਅਸੀਂ ਤੇ ਚੰਗੇ ਭਲੇ ਉੱਠਦੇ ਹਾਂ, ਨਾ ਕੁੱਤਾ ਤੇ ਨਾ ਕੁੱਤੀਆਂ। ਮਹਾਰਾਜ ਕਹਿੰਦੇ ਨਹੀਂ, ਇੱਕ ਸਵਾਨ ਦੋਵੇਂ ਸਵਾਨੇ ਨਾਲ, ਭਲਕੇ ਭੌਂਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਦਾਨਕ ਰੂਪ ਰਹਾਂ ਕਰਤਾਰ। ਜਿਉਂ ਮਨੁੱਖ ਸਵੇਰੇ ਉੱਠਦਾ ਹੈ, ਸਾਹਿਬ ਕਹਿੰਦੇ ਨੇ ਇੱਕ ਲੋਭ ਕੁੱਤਾ ਤੇ ਦੋ ਆਸਾ ਤ੍ਰਿਸ਼ਨਾ ਕੁੱਤੀਆਂ ਵੀ ਨਾਲ ਉੱਠ ਪੈਂਦੀਆਂ ਨੇ। ਇੰਨੀਆਂ ਜ਼ੋਰ ਦੀਆਂ ਭੌਂਕਦੀਆਂ ਨੇ, ਮਜਾਲ ਹੈ ਬੰਦਾ ਜਪਜੀ ਸਾਹਿਬ ਦਾ ਪਾਠ ਕਰ ਲਵੇ, ਨਹੀਂ ਕਰ ਸਕੇ। ਉਹ ਭੌਂਕਦੀਆਂ ਮਜਾਲ ਹੈ ਆਸਾ ਦੀਵਾਰ ਸੁਣ ਲਵੇ, ਮਜਾਲ ਹੈ ਕੀਰਤਨ ਸੁਣ ਲਵੇ, ਕਿਉਂਕਿ ਨਿਰਾ ਆਪ ਥੋੜੀ ਉੱਠਿਆ, ਉਹ ਕੁੱਤਾ ਤੇ ਕੁੱਤੀਆਂ ਵੀ ਨਾਲ ਉੱਠ ਪਈਆਂ ਨੇ। ਇੱਕ ਸਵਾਨ ਦੋਵੇਂ ਸਵਾਨੀ ਨਾਲ, ਭਲਕੇ ਭੌਂਕੇ ਸਦਾ ਬਿਆਲ, ਸਵੇਰੇ ਤੋਂ ਹੀ ਭੌਂਕਣ ਲੱਗ ਪੈਂਦੀਆਂ, ਸਾਰਾ ਦਿਨ ਭੌਂਕਦੀਆਂ। ਹੁਣ ਚੁੱਪ ਤੇ ਕਰਾਉਣਾ, ਸਾਹਿਬ ਕਹਿੰਦੇ ਨੇ ਕਿਸ ਤਰ੍ਹਾਂ ਬੰਦਾ ਚੁੱਪ ਕਰਾਉਂਦਾ ਇਹਨਾਂ ਨੂੰ? ਕੂੜ ਛੁਰਾ ਮੁੱਠਾ ਮੁਰਦਾਰ, ਝੂਠ ਦੇ ਛੁਰੇ ਨਾਲ ਮੁਰਦਾਰ ਨੂੰ ਜ਼ਬਾ ਕਰਦਾ, ਜਿਹੜਾ ਮਰਿਆ ਪਿਆ ਮੁਰਦਾ, ਜੋ ਇਸਦਾ ਹੱਕ ਨਹੀਂ ਉਹਨੂੰ ਕੱਟਦਾ, ਕੁੱਤੇ ਤੇ ਕੁੱਤੀਆਂ ਨੂੰ ਪਾਉਂਦਾ, ਉਹ ਫਿਰ ਵੀ ਨਹੀਂ ਚੁੱਪ ਕਰਦਾ। ਜਿੰਨੇ ਚਿਰ ਤੱਕ ਮੁੜ ਕੇ ਸੋ ਨਹੀਂ ਜਾਂਦਾ ਨਾ, ਰਾਤ ਨੂੰ ਭੌਂਕਦੀਆਂ ਹੀ ਰਹਿੰਦੀਆਂ, ਉਹ ਕੁੱਤਾ ਭੌਂਕਦਾ ਹੀ ਰਹਿੰਦਾ। ਫਿਰ ਜਿਉਂ ਸਵੇਰੇ ਉੱਠਦਾ ਨਾਲ ਕੁੱਤਾ ਉੱਠ ਪੈਂਦਾ, ਇਹ ਦੋ ਕੁੱਤੀਆਂ ਉੱਠ ਪੈਂਦੀਆਂ। ਸਾਹਿਬ ਕਹਿੰਦੇ ਇਹ ਹਾਲਤ ਹੈ ਮਨੁੱਖ ਦੀ, ਕਿਉਂਕਿ ਝੂਠ ਉੱਥੇ ਪ੍ਰਧਾਨ ਹੋਵੇਗਾ ਜਿੱਥੇ ਪਾਪ ਪ੍ਰਧਾਨ ਹੈ, ਜਿੱਥੇ ਪਾਪ ਪ੍ਰਧਾਨ ਹੈ ਉੱਥੇ ਲੋਕ ਪ੍ਰਧਾਨ ਹੋਵੇਗਾ, ਜਿੱਥੇ ਲੋਕ ਪ੍ਰਧਾਨ ਹੈ ਉੱਥੇ ਲੈਣ ਦੀ ਭਾਵਨਾ ਪ੍ਰਧਾਨ ਹੋਵੇਗੀ। ਐਸੇ ਸਮਾਜ ਵਿੱਚ, ਐਸੀ ਕੌਮ ਵਿੱਚ ਪਾਪ ਲਾਜ਼ਮੀ ਹੋਵੇਗਾ ਜਿੱਥੇ ਸਿਰਫ ਲੈਣ ਦੀ ਭਾਵਨਾ, ਔਰ ਜਿੱਥੇ ਮੈਂ ਦੀ ਭਾਵਨਾ, ਹੰਕਾਰ ਦੀ ਭਾਵਨਾ ਹੈ ਉੱਥੇ ਜ਼ੁਲਮ ਪ੍ਰਧਾਨ ਹੋਵੇਗਾ, ਔਰ ਜਿੱਥੇ ਕਾਮ ਦੀ ਭਾਵਨਾ ਹੈ ਉੱਥੇ ਦੁਰਾਚਾਰ ਪ੍ਰਧਾਨ ਹੋਵੇਗਾ। ਵੱਖ ਵੱਖ ਇਹ ਸਮਾਜ, ਦੇਸ਼ ਤੇ ਮਨੁੱਖ ਦੇ ਇਹ ਔਗਣ ਨੇ। ਸਾਹਿਬ ਕਹਿੰਦੇ ਨੇ ਇਹ ਬੰਦੇ ਤੂੰ ਆਪਣੇ ਬੁਨਿਆਦੀ ਔਗਣ ਨੂੰ ਸਮਝਣ ਦੀ ਕੋਸ਼ਿਸ਼ ਕਰਕੇ ਹੀ ਹੈ, ਕਾਮ ਹੈ, ਲੋਭ ਹੈ ਜਾਂ ਹੰਕਾਰ ਹੈ। ਕ੍ਰੋਧ ਤੇ ਮੋਹ ਕੁਛ ਨਹੀਂ, ਮੈਂ ਫਿਰ ਅਰਜ਼ ਕਰਦੇ ਹਾਂ, ਕੁਛ ਵੀ ਨਹੀਂ ਨੇ। ਜੋ ਹੰਕਾਰ ਦੀ ਪੂਰਤੀ ਕਰੇ ਉਸ ਤੇ ਮੋਹ ਆਵੇਗਾ, ਜਿਹੜਾ ਬੱਲੇ ਬੱਲੇ ਕਰੀ ਜਾਏ, ਵਾਹ ਵਾਹ ਕਰੀ ਜਾਏ, ਤੂੰ ਬਹੁਤ ਵੱਡਾ, ਤੂੰ ਬੜਾ ਗੁਰਮੁਖ ਹੈ, ਤੂੰ ਬੜਾ ਦਾਨੀ ਹੈ, ਤੂੰ ਬੜਾ ਗਿਆਨੀ ਹੈ, ਰੋਜ਼ ਸਨਮਾਨ ਕਰੀ ਜਾਏ, ਰੋਜ਼ ਹੰਕਾਰ ਨੂੰ ਪੱਠੇ ਪਾਈ ਜਾਏ, ਉਸ ਤੇ ਮੋਹ ਆਵੇਗਾ, ਪਿਆਰਾ ਲੱਗੇਗਾ। ਤੇ ਜਿਹੜਾ ਰੋਕ ਖੜੀ ਕਰ ਦੇਵੇ ਹੰਕਾਰ ਪੂਰਤੀ ਵਿੱਚ, ਉਸ ਤੇ ਕ੍ਰੋਧ ਆਵੇਗਾ। ਜਿਹੜਾ ਕਾਮ ਪੂਰਤੀ ਦੇ ਸਹਾਇਕ ਹੋ ਜਾਏ, ਮਦਦਗਾਰ ਹੋ ਜਾਏ, ਉਸ ਤੇ ਮੋਹ ਆਵੇਗਾ। ਤੇ ਜਿਹੜਾ ਰੋਕ ਖੜੀ ਕਰ ਦੇਵੇ ਉਸ ਤੇ ਕ੍ਰੋਧ ਆਵੇਗਾ। ਜਿਹੜਾ ਲੋਭ ਦੀ ਪੂਰਤੀ ਕਰ ਦੇਵੇ ਉਸ ਤੇ ਮੋਹ ਆਵੇਗਾ, ਤੇ ਜਿਹੜਾ ਰੋਕ ਖੜੀ ਕਰ ਦੇਵੇ ਉਸ ਤੇ ਕ੍ਰੋਧ ਆਵੇਗਾ। ਇਸ ਵਾਸਤੇ ਧਾਰਮਿਕ ਚਿੰਤਨ ਕਰਨ ਵਾਲੇ ਪੁਰਸ਼ ਕਹਿੰਦੇ ਨੇ ਮੋਹ ਤੇ ਕ੍ਰੋਧ ਕੁਛ ਵੀ ਨਹੀਂ ਰਹੇ। ਇਹ ਤੇ ਜਿਸਨੇ ਪੂਰਤੀ ਕਰ ਦਿੱਤੀ ਉਸ ਤੇ ਮੋਹ ਆ ਗਿਆ, ਜਿਸਨੇ ਰੋਕ ਖੜੀ ਕਰ ਦਿੱਤੀ ਉਸ ਤੇ ਕ੍ਰੋਧ ਆ ਗਿਆ। ਉਕਸਾਹਟ ਨਾਲ ਪੈਦਾ ਹੁੰਦਾ, ਇਹ ਦੋਵੇਂ ਉਕਸਾਹਟ ਨਾਲ ਪੈਦਾ ਹੁੰਦੇ ਨੇ। ਤਿੰਨ ਗੁਣ ਸੰਸਾਰ ਵਿੱਚ, ਮਨੁੱਖੀ ਦੁਨੀਆਂ ਵਿੱਚ ਗਾਹੇ ਬਗਾਹੇ ਆਪਣਾ ਰਾਜ ਸਿੰਘਾਸਣ ਬਦਲਦੇ ਰਹਿੰਦੇ ਨੇ। ਇਹ ਤਿੰਨਾਂ ਹੀ ਪਾਰਟੀਆਂ ਨੇ, ਬਸ ਇਹ ਸਮਝ ਲਓ, ਮਨੁੱਖ ਦੇ ਮਨ ਦੇ ਉੱਤੇ ਰਾਜ ਕਰਨ ਵਾਲੀਆਂ, ਕਦੀ ਕਾਮ ਦਾ ਰਾਜ, ਕਦੀ ਲੋਭ ਦਾ ਰਾਜ, ਕਦੀ ਹੰਕਾਰ ਦਾ ਰਾਜ। ਜਦ ਹੰਕਾਰ ਦਾ ਰਾਜ ਹੋਵੇਗਾ, ਉਹ ਦੇਸ਼ ਦੂਸਰੇ ਦੇਸ਼ ਨੂੰ ਨਹੀਂ ਬਰਦਾਸ਼ਤ ਕਰੇਗਾ, ਉਹ ਕੌਮ ਦੂਸਰੀ ਕੌਮ ਨੂੰ ਨਹੀਂ ਬਰਦਾਸ਼ਤ ਕਰੇਗੀ, ਉਹ ਜ਼ਾਤ ਦੂਸਰੀ ਜ਼ਾਤ ਵਾਲੇ ਨੂੰ ਨਹੀਂ ਬਰਦਾਸ਼ਤ ਕਰੇਗਾ, ਉਹ ਬੰਦਾ ਦੂਜੇ ਬੰਦੇ ਨੂੰ ਨਹੀਂ ਬਰਦਾਸ਼ਤ ਕਰੇਗਾ, ਦੂਜਾ ਬਰਦਾਸ਼ਤ ਹੀ ਨਹੀਂ। ਦੂਜਾ ਬਰਦਾਸ਼ਤ ਹੈ ਗੁਲਾਮ ਦੀ ਤਰ੍ਹਾਂ, ਦੱਬ ਕੇ ਰਹੇ, ਸਿਰ ਕਿਉਂ ਚੁੱਕੇ। ਔਰ ਜਦ ਕਾਮ ਪ੍ਰਧਾਨ ਦੇਸ਼ ਹੋਵੇਗਾ, ਕੌਮ ਹੋਵੇਗੀ, ਵਿਅਕਤੀ ਹੋਵੇਗਾ, ਉੱਥੇ ਸਦਾਚਾਰ ਦੀ ਕੋਈ ਕੀਮਤ ਨਹੀਂ, ਉੱਥੇ ਪਸ਼ੂਆਂ ਦੀ ਤਰ੍ਹਾਂ ਜ਼ਿੰਦਗੀ ਹੋਵੇਗੀ। ਔਰ ਜਿਹੜਾ ਲੋਭ ਪ੍ਰਧਾਨ ਦੇਸ਼ ਹੋਵੇਗਾ, ਕੌਮ ਹੋਵੇਗੀ ਜਾਂ ਵਿਅਕਤੀ ਹੋਵੇਗਾ, ਉੱਥੇ ਪਾਪ ਲਾਜ਼ਮੀ ਹੋਵੇਗਾ, ਉੱਥੇ ਪੁੰਨ ਦੀ ਕੋਈ ਕੀਮਤ ਨਹੀਂ ਹੋਵੇਗੀ, ਉੱਥੇ ਪੁੰਨ ਵੀ ਪਾਪ ਹੋਵੇਗਾ। ਸਹਿਬ ਸਾਹਿਬ ਕਹਿੰਦੇ ਨੇ, ਪਾਪ ਪੁੰਨ ਤੇ ਭਈ ਕਹਾਵਤ, ਕਉ ਨਰਕ ਕਉ ਸੁਰਕ ਬਚਾਵਤ, ਪਾਪ ਪੁੰਨ ਦੋਇ ਏਕ ਸਮਾਨ, ਨਿਜ ਗੁਣ ਪਾਰਸ ਤਜੋ ਗੁਣ ਆਨ ਹੈ। ਲੋਭੀ ਦਾ ਪੁੰਨ ਵੀ ਪਾਪ ਹੈ, ਔਰ ਕੀ ਹੈ, ਪਾਪ ਪੁੰਨ ਦੋਇ ਏਕ ਸਮਾਨ, ਨਿਜ ਗੁਣ ਪਾਰਸ ਤਜੋ ਗੁਣ ਆਨ। ਜਿਸ ਪੁੰਨ ਨੇ ਹਿਰਦਾ ਪਵਿੱਤਰ ਨਹੀਂ ਕੀਤਾ, ਉਹ ਪੁੰਨ ਕੋਈ ਪੁੰਨ ਨਹੀਂ। ਜਿਸ ਪੁੰਨ ਨੇ ਕੋਈ ਆਤਮਕ ਤਰੰਗ ਨਹੀਂ ਪੈਦਾ ਕੀਤੀ, ਉਹ ਪੁੰਨ ਕੋਈ ਪੁੰਨ ਨਹੀਂ। ਜਿਸ ਪੁੰਨ ਨੇ ਰੱਬੀ ਖੇੜਾ ਨਹੀਂ ਪੈਦਾ ਕੀਤਾ, ਉਹ ਪੁੰਨ ਕੋਈ ਪੁੰਨ ਨਹੀਂ। ਤੇ ਸਾਡੇ ਕੀਤੇ ਪੁੰਨ ਜੇ ਰੱਬੀ ਖੇੜਾ ਨਹੀਂ ਪੈਦਾ ਕਰਦੇ, ਤਾਂ ਖਿਮਾ ਕਰਨੀ, ਉਹਨਾਂ ਦੀ ਬੁਨਿਆਦ ਦੇ ਥੱਲੇ ਲੋਭ ਹੋਵੇਗਾ, ਲੈਣ ਦੀ ਭਾਵਨਾ ਹੋਵੇਗੀ, ਵਪਾਰ ਹੋਵੇਗਾ। ਇਸ ਵਾਸਤੇ ਉਹਨਾਂ ਨੇ ਕੋਈ ਖੇੜਾ ਨਹੀਂ ਪੈਦਾ ਕੀਤਾ, ਕੋਈ ਮਸਤੀ ਨਹੀਂ ਪੈਦਾ ਕੀਤੀ, ਕੋਈ ਰੱਬੀ ਰਸ ਨਹੀਂ ਪੈਦਾ ਕੀਤਾ। ਤਾਂ ਵੱਖ ਵੱਖ ਇਹ ਔਗਣਾਂ ਦੇ ਰਾਜ ਆਉਂਦੇ ਨੇ। ਗੁਰੂ ਨਾਨਕ ਦੀ ਦ੍ਰਿਸ਼ਟੀ ਵਿੱਚ ਅਜੋਕਾ ਜਿਹੜਾ ਦੌਰ ਲੰਘ ਰਿਹਾ, ਉਹ ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ, ਕਾਮ ਨੇ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਰਈਅਤ ਤੇ ਬਿਲਕੁਲ ਅੰਧੀ। ਗੁਲਾਮ ਹੋਣ ਨੂੰ ਤਿਆਰ ਰਾਜੇ ਦਾ ਸਿੰਘਾਸਨ, ਔਰ ਉਹ ਆਪਣਾ ਪਸਾਰਾ ਕਰੀ ਜਾ ਰਿਹਾ। ਤੋ ਲੋਭ ਪ੍ਰਧਾਨ ਜਦ ਕੋਈ ਦੇਸ਼ ਹੋਵੇਗਾ ਉੱਥੇ ਪੁੰਨ ਦੀ ਕੋਈ ਕੀਮਤ ਨਹੀਂ, ਪਾਪ ਦੀ ਕੀਮਤ ਹੈ। ਔਰ ਜਿੰਨਾ ਜ਼ਿਆਦਾ ਕੋਈ ਪਾਪੀ ਹੋਵੇਗਾ ਉਤਨਾ ਜ਼ਿਆਦਾ ਪੂਜ ਹੋਵੇਗਾ, ਉਹਦੀ ਪ੍ਰਤਿਸ਼ਠਾ ਹੋਵੇਗੀ, ਉਹਦੀ ਗੱਲ ਹੋਵੇਗੀ ਵੀ ਇਹ ਬੰਦਾ ਤੇ ਬੜਾ ਸਿਆਣਾ, ਵੀ ਕਿਸ ਤਰ੍ਹਾਂ ਸਿਆਣਾ, ਬੜੀਆਂ ਠੱਗੀਆਂ ਕਰ ਲੈਂਦਾ, ਬੜੀਆਂ ਚਤਰਾਈਆਂ ਨੇ, ਬੜਾ ਅਨਰਥ ਕਰ ਲੈਂਦਾ। ਇਸ ਤਰ੍ਹਾਂ ਦੇ ਬੰਦੇ ਸਿਆਣੇ ਹੋਣਗੇ, ਤੇ ਜਿਹੜੇ ਠਗਾ ਜਾਣ ਭੋਲੇ ਹੋਣ ਮੂਰਖ ਨੇ, ਇਹ ਕੀ ਕੋਈ ਬੰਦੇ ਨੇ, ਉਹਨਾਂ ਦੀ ਕੋਈ ਕੀਮਤ ਨਹੀਂ। ਪਰ ਇਤਨੀ ਮੈਂ ਅਰਜ਼ ਕਰਦੇ ਹਾਂ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਗੁਰਮੁਖ ਹੈ ਉਹ ਠਗਾ ਕੇ ਖੁਸ਼ ਹੁੰਦਾ, ਠੱਗ ਕੇ ਨਹੀਂ। ਉਹਨੂੰ ਪਤਾ ਹੈ ਠੱਗ ਕੇ ਸਿਵਾਏ ਆਤਮ ਪੀੜਾ ਤੋਂ ਹੋਰ ਪੱਲੇ ਕੁਛ ਨਹੀਂ ਪੈਂਦਾ, ਪਰ ਇਹ ਸਭ ਕੁਝ ਚਲੇਗਾ ਜਦ ਹਿਰਦੇ ਦੇ ਸਿੰਘਾਸਣ ਤੇ ਲੋਭ ਬੈਠਾ। ਸਾਹਿਬ ਕਹਿੰਦੇ ਅਜੋਕਾ ਜਿਹੜਾ ਸਮਾਜ ਹੈ ਇਸ ਢੰਗ ਦਾ ਚੱਲ ਰਿਹਾ, ਔਰ ਹਰ ਮਨੁੱਖ ਆਪਣੇ ਬੁਨਿਆਦੀ ਔਗਣ ਨੂੰ ਸਮਝੇ, ਹਰ ਦੇਸ਼ ਕੌਮ ਵਿੱਚ 60% ਜਿਹੜਾ ਔਗਣ ਪ੍ਰਧਾਨ ਹੋਵੇਗਾ ਸਮਾਜ ਦਾ ਢਾਂਚਾ ਵੈਸੇ ਹੀ ਬਣ ਜਾਏਗਾ, ਕੌਮ ਦੀ ਰੂਪਰੇਖਾ ਵੈਸੀ ਬਣ ਜਾਏਗੀ। ਤੇ ਜਦ ਕੋਈ ਗੁਣ ਪ੍ਰਧਾਨ ਦੇਸ਼ ਹੋਵੇ, ਹਿਰਦੇ ਦੀ ਸੇਜਾ ਤੇ ਵਿਵੇਕ ਬੈਠਾ ਹੋਵੇ, ਹਿਰਦੇ ਦੀ ਸੇਜਾ ਤੇ ਦਇਆ ਬੈਠੀ ਹੋਵੇ, ਹਿਰਦੇ ਦੀ ਸੇਜਾ ਦੇ ਉੱਤੇ ਗਿਆਨ ਬੈਠਾ ਹੋਵੇ, ਔਰ 60% ਹਿਰਦਿਆਂ ਦੇ ਉੱਤੇ ਗਿਆਨ ਹੋਵੇ, ਕਹਿੰਦੇ ਉਦੋਂ ਸਤਿਯੁਗ ਦਾ ਜਨਮ ਹੁੰਦਾ। ਔਰ ਇਹ ਸਾਡੀ ਮੰਗ ਹੈ, ਅਸੀਂ ਰੋਜ਼ ਮੰਗ ਕਰਦੇ ਨਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਇਹ ਸਾਡੀ ਮੰਗ ਹੈ। ਕਿਉਂ ਕਿ ਸਤਾ ਹਮੇਸ਼ਾ ਉਸ ਬੰਦੇ ਕੋਲ ਰਹੀ ਹੈ ਜਿਹਦੇ ਕੋਲ ਸੱਤ ਕੋਈ ਨਹੀਂ, ਹਮੇਸ਼ਾ ਸੰਸਾਰ ਵਿੱਚ, ਤੇ ਜਿਹਦੇ ਕੋਲ ਸੱਤ ਹੈ ਉਹਦੇ ਕੋਲ ਸਤਾ ਕੋਈ ਨਹੀਂ। ਸੱਤ ਸਚਾਈ, ਸੱਤ ਧਰਮ, ਸੱਤ ਖੇੜਾ, ਸੱਤ ਮਸਤੀ, ਸੱਤ ਰੱਬੀ ਗੁਣ, ਜਿਹਦੇ ਕੋਲ ਸੱਤ ਸੀ ਉਹਦੇ ਕੋਲ ਸਤਾ ਨਹੀਂ ਸੀ, ਤਾਕਤ ਨਹੀਂ ਸੀ ਬਾਹਰ ਦੀ, ਤੇ ਜਿਹਦੇ ਕੋਲ ਸਤਾ ਸੀ ਉਹਦੇ ਕੋਲ ਸੱਤ ਨਹੀਂ ਸੀ। ਤੋ ਸਮਾਜ ਲੰਗੜੀ ਜ਼ਿੰਦਗੀ ਬਤੀਤ ਕਰ ਰਿਹਾ ਸੀ, ਸਾਰੀ ਦੁਨੀਆਂ ਵਿੱਚ ਲੰਗੜੀ ਜ਼ਿੰਦਗੀ। ਜਿਹੜਾ ਸਤਵਾਦੀ ਸੀ ਉਹ ਸਤਾਧਾਰੀ ਨਹੀਂ ਸੀ, ਤੇ ਜਿਹੜਾ ਸਤਾਧਾਰੀ ਸੀ ਉਹ ਸਤਵਾਦੀ ਨਹੀਂ ਸੀ। ਸਤਾ ਦੇ ਮਿਲਦਿਆਂ ਸਾਰੀਆਂ ਕੁਰੀਤੀਆਂ ਕਰਨ ਦਾ ਮੌਕਾ ਮਿਲ ਜਾਂਦਾ, ਤਾਕਤ ਜੋ ਮਿਲ ਗਈ, ਸਤਾ ਦੇ ਮਿਲਦਿਆਂ ਹੀ ਬੰਦਾ ਭ੍ਰਸ਼ਟ ਹੋ ਜਾਂਦਾ। ਅਗਰ ਕੋਈ ਬੰਦਾ ਤੁਹਾਨੂੰ ਸ਼ਰੀਫ ਦਿਸੇ ਨਾ, ਸਮਝ ਲੈਣਾ ਕਮਜ਼ੋਰ ਹੈ, ਜੇ ਤਾਕਤ ਕੋਈ ਨਹੀਂ ਦੇਖੋ। ਤਾਕਤ ਦੇ ਮਿਲਦਿਆਂ ਹੀ ਪਤਾ ਚੱਲੇਗਾ ਇਹ ਕੀ ਕਰੇਗਾ, ਇਹ ਕਿਹੜੇ ਅਨਰਥ ਕਰੇਗਾ। ਇਸ ਵਾਸਤੇ ਮੈਨੂੰ ਤੇ ਜਦ ਵੀ ਕੋਈ ਕਹਿਣਾ ਇਹ ਬਹੁਤ ਸ਼ਰੀਫ ਹੈ, ਖਿਮਾ ਕਰਨੀ, ਪਤਾ ਨਹੀਂ ਹੋ ਸਕਦਾ ਮੈਂ ਗਲਤ ਸੋਚਦਾ ਵਾਂ, ਇਕਦਮ ਖਿਆਲ ਆ ਜਾਂਦਾ ਕਮਜ਼ੋਰ ਹੋਵੇਗਾ ਵਿਚਾਰਾ, ਔਰ ਕੀ ਹੈ, ਕਮਜ਼ੋਰ ਹੋਵੇਗਾ, ਕਮਜ਼ੋਰ ਦਾ ਮਤਲਬ ਸ਼ਰਾਫਤ ਹੈ, ਔਰ ਕੀ ਹੈ। ਤਾਕਤ ਦੇ ਮਿਲਦਿਆਂ ਹੀ ਬੰਦਾ ਬਦਮਾਸ਼ ਹੋ ਜਾਂਦਾ, ਤਾਕਤ ਦੇ ਮਿਲਦਿਆਂ ਹੀ ਬੰਦਾ ਪਾਪੀ ਹੋ ਜਾਂਦਾ, ਤਾਕਤ ਦੇ ਮਿਲਦਿਆਂ ਹੀ ਬੰਦਾ ਭ੍ਰਸ਼ਟ ਹੋ ਜਾਂਦਾ, ਤਾਕਤ ਦੇ ਮਿਲਦਿਆਂ ਹੀ ਬੰਦਾ ਅਨਰਥ ਕਰਨ ਲੱਗ ਪੈਂਦਾ, ਤੇ ਤਾਕਤ ਦੇ ਮਿਲਦਿਆਂ ਵੀ ਬੰਦਾ ਅਨਰਥ ਨਾ ਕਰੇ ਤੋ ਸਮਝ ਲਓ ਇਹਦੇ ਕੋਲ ਸਤਾ ਵੀ ਹੈ ਔਰ ਸੱਤ ਵੀ ਹੈ, ਇਹ ਰਾਜ ਯੋਗੀ ਹੈ, ਇਹਦੇ ਕੋਲ ਅਰਥ ਵੀ ਹੈ, ਇਹਦੇ ਕੋਲ ਧਰਮ ਵੀ ਹੈ। ਇਸ ਤਰ੍ਹਾਂ ਦੀ ਕਲਪਨਾ ਅਸੀਂ ਕੀਤੀ, ਔਰ ਇਹ ਸਾਡੀ ਮੰਗ ਹੈ ਕਿ ਸਤਾ ਕਿਹਨਾਂ ਦੇ ਕੋਲ ਹੋਵੇ, ਖਾਲਸੇ ਕੋਲ ਹੋਵੇ। ਇਹ ਇਸ ਤਰ੍ਹਾਂ ਦੀ ਮੰਗ ਸਿਰਫ ਸਿੱਖ ਜਗਤ ਦੇ ਛੋਰ ਕਿਧਰੇ ਵੀ ਨਹੀਂ ਹੈ। ਕਿਉਂ ਕਿ ਸਤਾ ਹੋਵੇ ਝੂਠੇ ਬੰਦੇ ਕੋਲ ਤੋ ਯਥਾ ਰਾਜਾ ਤਥਾ ਪਰਜਾ, ਉਹਦਾ ਅਸਰ ਹੋਵੇਗਾ। ਸਤਾਧਾਰੀਆਂ ਦਾ ਹੀ ਅਸਰ ਹੁੰਦਾ, ਚੌਧਰੀਆਂ ਦਾ ਹੀ ਅਸਰ ਹੁੰਦਾ, ਔਰ ਕੁਝ ਨਹੀਂ। ਮੁਖੀਆਂ ਦਾ ਅਸਰ ਹੁੰਦਾ, ਜੋ ਦੇਸ਼ ਦੇ ਮੁਖੀ ਨੇ, ਧਰਮ ਦੇ ਮੁਖੀ ਨੇ, ਸਮਾਜ ਦੇ ਮੁਖੀ ਨੇ, ਉਹਨਾਂ ਮੁਖੀਆਂ ਦਾ ਹੀ ਪ੍ਰਭਾਵ ਪੈਂਦਾ, ਸਤਾਧਾਰੀਆਂ ਦਾ ਹੀ ਦੂਸਰੇ ਤੇ ਅਸਰ ਪੈਂਦਾ। ਤੋ ਕੋਸ਼ਿਸ਼ ਹੈ, ਔਰ ਇਹ ਵਾਕ ਨੇ ਅਸੀਂ ਰੋਜ਼ ਦੁਹਰਾਉਂਦੇ ਹਾਂ ਸਤਿਗੁਰ ਦੇ ਅੱਗੋਂ, ਵੀ ਹੇ ਮੇਰੇ ਪਾਤਸ਼ਾਹ, ਜੋ ਖਾਲਿਸ ਹੈ, ਜੋ ਸ਼ੁੱਧ ਹੋ ਗਿਆ, ਜੋ ਪਵਿੱਤਰ ਹੋ ਗਿਆ, ਸਤਾ ਉਹਦੇ ਕੋਲ ਹੋਵੇ, ਸਤਵਾਦੀ ਕੋਲ ਸਤਾ ਹੋਵੇ। ਤੇ ਜਦ ਸਤਵਾਦੀ ਕੋਲ ਸਤਾ ਹੋਵੇ ਸਤਯੁਗ ਦਾ ਜਨਮ ਆਉਂਦਾ ਹੈ। ਸਤਯੁਗ ਮਨੁੱਖੀ ਦੁਨੀਆਂ ਵਿੱਚ ਕਦੀ ਆਇਆ ਨਹੀਂ, ਕਿਉਂ ਕਿ ਸਤਾ ਹਮੇਸ਼ਾ ਹੀ ਝੂਠਿਆਂ ਕੋਲ ਰਹੀ ਹੈ। ਅਗਰ ਕਿਸੇ ਸਤਾ ਧਾਰੀ ਦੇ ਕੋਲ ਸਤ ਆਇਆ ਵੀ ਹੈ ਤੇ ਕਿਸੇ ਸਤਵਾਦੀ ਕੋਲ ਸਤਾ ਆਈ ਵੀ ਹੈ ਤਾਂ ਥੋੜੇ ਜਿਹੇ ਦਾਇਰੇ ਚ। ਜਨਕ ਸੀ ਇੱਕ ਥੋੜੇ ਜਿਹੇ ਦਾਇਰੇ ਦਾ ਰਾਜਾ, ਬਾਕੀ ਦੁਨੀਆਂ ਚ ਝੂਠ ਹੀ ਝੂਠ। ਮਹਾਰਾਜਾ ਰਣਜੀਤ ਸਿੰਘ ਸੀ ਦੇਸ਼ ਦੇ ਇੱਕ ਛੋਟੇ ਜਿਹੇ ਹਿੱਸੇ ਦਾ ਰਾਜਾ, ਬਾਕੀ ਦੁਨੀਆਂ ਚ ਝੂਠ ਹੀ ਝੂਠ। ਜ਼ਮੀਨ ਬਹੁਤ ਵੱਡੀ ਹੈ, ਮਨੁੱਖੀ ਸਮਾਜ ਬਹੁਤ ਵੱਡਾ ਹੈ। ਜਿਤਨੇ ਚਿਰ ਤੱਕ ਸਮੁੱਚੀ ਦੁਨੀਆਂ ਦੇ ਸਤਾਧਾਰੀਆਂ ਦੇ ਕੋਲ ਸੱਤ ਨਾ ਹੋਵੇ ਤੇ ਸਤਵਾਦੀਆਂ ਦੇ ਕੋਲ ਸਤਾ ਨਾ ਹੋਵੇ, ਕਤਈ ਸਤਯੁਗ ਦਾ ਜਨਮ ਨਹੀਂ ਹੋਵੇਗਾ। ਭਜਨੀਕ ਹੈ, ਬੰਦਗੀ ਕਰਦਾ ਹੈ, ਰੱਬੀ ਰਸ ਹੈ, ਸੱਚ ਤੇ ਕੋਲ ਹੈ, ਸਤਾ ਕੋਈ ਨਹੀਂ। ਇਸ ਵਾਸਤੇ ਤੁਸੀਂ ਕਦੀ ਦੇਖੋਗੇ ਨਾ, ਸਾਡੇ ਜਿਹੜੇ ਬੜੇ ਬੜੇ ਸੰਤ ਮਹੰਤ ਵੀ ਨੇ ਉਹ ਦੇਸ਼ ਦੇ ਜਦ ਕੁਰੀਤੀਆਂ ਤੇ ਅਨਰਥ ਹੁੰਦਾ ਕੋਈ ਜ਼ਿਕਰ ਹੀ ਨਹੀਂ ਕਰਦੇ, ਉਹਦੀ ਚਰਚਾ ਹੀ ਨਹੀਂ ਕਰਦੇ, ਕਥਾ ਕਰੀ ਜਾਂਦੇ ਨੇ, ਉਹਨਾਂ ਕੁਰੀਤੀਆਂ ਦਾ ਜ਼ਿਕਰ ਵੀ ਨਹੀਂ ਕਰਦੇ। ਦੇਸ਼ ਦੇ ਵਿੱਚ ਇੱਕ ਦੌਰ ਚੱਲਿਆ ਐਮਰਜੈਂਸੀ ਦਾ, ਔਰ ਲੱਖਾਂ ਬੰਦੇ ਜੇਲ੍ਹ ਵਿੱਚ ਬੇਕਸੂਰ ਵੀ ਸੁੱਟ ਦਿੱਤੇ ਗਏ, ਲੱਖਾਂ ਬੰਦੇ। ਪੰਜਾਬ ਦੇ ਵਿੱਚ ਵੀ ਹਜ਼ਾਰਾਂ ਬੰਦੇ ਪਾ ਦਿੱਤੇ ਗਏ। ਤੋ ਦੇਸ਼ ਦੇ ਵਿੱਚ ਸਭ ਤੋਂ ਵੱਡਾ ਸੰਤ ਸੀ, ਸੰਤ ਵਿਨੋਬਾ। ਉਹਨੇ ਦੇਖਿਆ ਹੁਣ ਲੋਕੀ ਸਵਾਲ ਕਰਨਗੇ, ਪੁੱਛਣਗੇ, ਪਤਾ ਉਹਨੇ ਕੀ ਕੀਤਾ? ਇੱਧਰ ਐਮਰਜੈਂਸੀ ਲੱਗੀ, ਇੱਧਰ ਦੂਸਰੇ ਦਿਨ ਉਸਨੇ ਮੌਨ ਰੱਖ ਲਿਆ। ਕਹਿੰਦਾ ਮੇਰਾ ਇੱਕ ਸਾਲ ਵਾਸਤੇ ਮੌਨ, ਮੈਂ ਬੋਲਣਾ ਹੀ ਨਹੀਂ, ਬਿਆਨ ਦੇ ਨਾ ਕੋਈ ਪੁੱਛੇ ਨਾ ਦੱਸੇ। ਤੇ ਉਹਨੂੰ ਪਤਾ ਜ਼ਬਾਨ ਖੋਲੀ ਨਹੀਂ ਤੇ ਜੇਲ੍ਹ ਜਾਣਾ ਪੈਣਾ, ਜ਼ਬਾਨ ਖੋਲੀ ਨਹੀਂ ਤੇ ਅਨਰਥ ਹੋ ਜਾਣਾ। ਇਹ ਸੰਤਾਂ ਦਾ ਹਾਲ ਸੀ, ਜਿਹੜਾ ਰਾਸ਼ਟਰੀ ਸੰਤ ਹੈ। ਸੱਚ ਤੇ ਹੈ, ਸਤਾ ਕੋਈ ਨਹੀਂ, ਤਾਕਤ ਕੋਈ ਨਹੀਂ, ਅੰਦਰ ਹਿੰਮਤ ਨਹੀਂ। ਤੋ ਮੌਨ ਧਾਰਨ ਕੀਤਾ। ਆਪ ਸੁਣ ਕੇ ਹੈਰਾਨ ਹੋਵੋਗੇ, ਇੱਧਰ ਐਮਰਜੈਂਸੀ ਟੁੱਟੀ, ਇੱਧਰ ਉਸਦਾ ਮੌਨ ਟੁੱਟੇ। ਉਸ ਤੋਂ ਪਹਿਲੇ ਕੋਈ ਨਹੀਂ, ਉਹ ਮੌਨ ਹੀ ਰਿਹਾ, ਆਪਣਾ ਮੌਨ ਵਧਾਈ ਗਿਆ। ਨਾ ਕੋਈ ਸਵਾਲ ਕਰੇ, ਨਾ ਜਵਾਬ ਦਿੱਤਾ ਜਾਏ, ਚੁੱਪ ਖਾਮੋਸ਼। ਇੱਥੇ ਹੁਣ ਉਸ ਸੰਤ ਦੀ ਲੋੜ ਸੀ ਜਿਹੜਾ ਕਹਿ ਦੇਵੇ ਸੱਚ ਸੁਣਾਏ ਸੀ, ਸੱਚ ਕੀ ਦੇਦਾ। ਐ ਬਾਬਰ ਜੀ, ਤੇਰੇ ਮੂੰਹ ਤੇ ਮੈਂ ਤੈਨੂੰ ਜਾਬਰ ਨਹੀਂ ਆਖਿਆ, ਕਿ ਜਦ ਤੂੰ ਮਰ ਜਾਏ ਜਾਂ ਮੈਂ ਇੱਕ ਪਾਸੇ ਹੋ ਜਾਵਾਂ, ਮੇਰਾ ਜਾਬਰ ਕਹਿਣਾ ਕੀ ਮੈਨੇ ਰੱਖਦਾ? ਮੈਂ ਤੇਰੇ ਮੂੰਹ ਤੇ ਕਹਿਣਾ ਤੂੰ ਬਾਬਰ ਨਹੀਂ ਤੂੰ ਜਾਬਰ। ਐ ਔਰੰਗਜ਼ੇਬ, ਮੈਂ ਤੇਰੇ ਮੂੰਹ ਤੇ ਕਹਿਣਾ ਤੂੰ ਰਾਹ ਤਰਕ ਤਾਜ਼ੀ ਬ ਮਕਰੋ ਰਾਇਆ, ਮਰਾ ਚਾਰਾ ਸਾਜ਼ੀ ਬ ਸਿਦਕੋ ਸਫਾ। ਤੂੰ ਮੱਕਾਰ ਹੈ, ਧੋਖੇਬਾਜ਼ ਹੈ, ਝੂਠਾ ਹੈ, ਫਰੇਬੀ ਹੈ। ਤੁਰਾ ਤਰਕ ਤਾਜ਼ੀ ਬ ਮਕਰੋ ਰਾਇਆ, ਮਰਾ ਚਾਰਾ ਸਾਜ਼ੀ ਬ ਸਿਦਕੋ ਸਫਾ। ਔਰ ਐ ਔਰੰਗਜ਼ੇਬ, ਇਹ ਵੀ ਸੁਣ ਲੈ, ਨਾ ਜ਼ੇਬਤ ਤੁਰਾ ਨਾਮ ਔਰੰਗਜ਼ੇਬ, ਕਿ ਔਰੰਗਜ਼ੇਬ ਨਬਾਇਤ ਫਰੇਬ, ਅਗਰ ਸਦਪੁਰਾ ਬਖੁਰੀ ਕਸਮ, ਮਰਾ ਏਤਬਾਰ ਨਾ ਯਕਜ਼ਰ ਰਦਾ। ਤੂੰ ਇੱਕ ਨਹੀਂ, ਹਜ਼ਾਰ ਕਸਮਾਂ ਵੀ ਕੁਰਾਨ ਦੀਆਂ ਖਾ ਲਵੇ, ਕੁਰਾਨ ਸੱਚੀ ਹੋ ਸਕਦੀ, ਤੂੰ ਝੂਠੇ ਦਾ ਝੂਠਾ। ਤੇਰੀ ਕਸਮ ਤੇ ਕੋਈ ਭਰੋਸਾ ਨਹੀਂ, ਤੇਰੀ ਕਸਮ ਤੇ ਕੋਈ ਵਿਸ਼ਵਾਸ ਨਹੀਂ, ਤੂੰ ਝੂਠਾ ਹੈ, ਤੂੰ ਫਰੇਬੀ ਹੈ, ਤੂੰ ਮਕਾਰ ਹੈ। ਔਰ ਇਹ ਵੀ ਸੁਣ ਲੈ, ਤੂੰ ਜ਼ਾਹਿਰ ਕਰਦਾ ਕਿ ਮੈਂ ਤਸਬੀਹ ਫੇਰਦਾ, ਰੋਜ਼ੇ ਰੱਖਦਾ, ਨਮਾਜ਼ ਪੜ੍ਹਦਾ, ਮੈਂ ਤੈਨੂੰ ਭਗਤ ਨਹੀਂ ਮੰਨਦਾ, ਖੁਦਾ ਸ਼ਨਾਸ ਨਹੀਂ ਮੰਨਦਾ। ਤੁਰਾਮਨ ਨਦਾਨਮ ਕਿ ਯਜ਼ਦਾ ਸ਼ਨਾਸ, ਬਰਾਮਦ ਜ਼ਤੋਕਾਰ ਹਾਤਿਲ ਖਰਾਸ਼। ਤੂੰ ਬੜੇ ਲੋਕਾਂ ਨੂੰ ਖਰਾਸ਼ ਪਹੁੰਚਾਈਏ, ਚੋਟ ਪਹੁੰਚਾਈਏ, ਬੜੇ ਬੰਦੇ ਮਾਰੇ, ਬੇਕਸੂਰ ਮਾਰੇ। ਰੱਬ ਨਾਲ ਜੁੜਿਆ ਹੋਇਆ ਮਨੁੱਖ ਖਰਾਸ਼ ਨਹੀਂ ਪਹੁੰਚਾਉਂਦਾ, ਚੋਟ ਨਹੀਂ ਪਹੁੰਚਾਉਂਦਾ, ਇੰਨਾ ਅਨਰਥ ਨਹੀਂ ਕਰਦਾ, ਮੂੰਹ ਤੇ ਕਹਿ ਦਿੱਤਾ। ਇਹ ਨਹੀਂ ਕਿ ਹੁਣ ਮੌਨ ਧਾਰਨ ਕਰ ਲੈਣਾ ਹੈ। ਔਰ ਜਿਹੜੇ ਬੰਦੇ ਮੌਨ ਧਾਰਨ ਕਰ ਲੈਂਦੇ ਨੇ, ਸੰਤ ਵਿਨੋਬਾ ਹੀ ਹੋਣਗੇ, ਹੋਰ ਕੁਛ ਨਹੀਂ ਹੈ। ਮੌਨ ਧਾਰਨ ਕਰ ਲੈਂਦੇ, ਅਨਰਥ ਦੇਖਿਆ ਸਾਹਮਣੇ ਚੁੱਪ ਕਰ, ਅਸੀਂ ਕੀ ਲੈਣਾ? ਇਹਦਾ ਮਤਲਬ ਲੈਣਾ ਹੋਵੇ ਤਾਂ ਕੁਛ ਕਰਨਾ, ਉਂਝ ਨਹੀਂ ਕਰਨਾ, ਇਹ ਤੇ ਲੋਭੀਆਂ ਦਾ ਕੰਮ ਹੈ। ਅਸੀਂ ਕੀ ਲੈਣਾ? ਲੋਕੀ ਇੰਝ ਕਹਿ ਦਿੰਦੇ, ਬਈ ਫਲਾਣੀ ਥਾਂ ਤੇ ਅਨਰਥ ਪਿਆ ਹੁੰਦਾ, ਤੂੰ ਵੀ ਕੁਛ ਬੋਲ, ਕਹਿੰਦਾ ਅਸੀਂ ਕੀ ਲੈਣਾ ਜੀ। ਭਈ ਹੱਦ ਹੋ ਗਈ, ਜਦ ਕੋਈ ਲੈਣਾ ਤੇ ਬੋਲਣਾ, ਉਂਝ ਨਹੀਂ ਬੋਲਣਾ, ਉਂਝ ਨਹੀਂ ਕੁਛ ਕਹਿਣਾ। ਤੂੰ ਨਿਰੀ ਵਪਾਰੀ, ਇਹ ਜ਼ਿਹਨੀਅਤ ਸਤਾ ਦੇ ਮਿਲਦੇ ਆਏਗੀ, ਮਨੁੱਖ ਦਾ ਪਤਾ ਚੱਲਦਾ ਕਿ ਕਿਤਨਾ ਭ੍ਰਸ਼ਟ ਹੋ ਜਾਂਦਾ। ਇਸ ਵਾਸਤੇ ਸਾਡੀ ਇਹ ਰੋਜ਼ ਦੀ ਮੰਗ ਹੈ, ਐ ਗੁਰੂ, ਇਹ ਅਕਾਲ ਪੁਰਖ ਜਿਹੜਾ ਸਤਵਾਦੀ ਹੈ, ਸਤਾ ਉਹਦੇ ਕੋਲ ਹੋਵੇ, ਤੇ ਜਿਸ ਦੇ ਕੋਲ ਸਤਾ ਹੈ ਉਹ ਸਤਵਾਦੀ ਹੋਵੇ, ਤਾਂ ਕਿ ਦੁਨੀਆਂ ਦੇ ਸਤਜੁਗ ਆਵੇ, ਗੁਣ ਪ੍ਰਧਾਨ ਦੇਸ਼ ਹੋਵੇ, ਗੁਣ ਪ੍ਰਧਾਨ ਕੌਮ ਹੋਵੇ, ਗੁਣ ਪ੍ਰਧਾਨ ਵਿਅਕਤੀ ਹੋਵੇ, ਤਾਂ ਕਿ ਸਾਰੇ ਆਰਾਮ ਨਾਲ ਰਹਿ ਸਕਣ, ਤੇ ਸਾਰਿਆਂ ਦਾ ਭਲਾ ਹੋਵੇ, ਤੇ ਸਾਰੇ ਇੱਕ ਦੂਜੇ ਪਾਸੇ ਸੋਚਣ। ਇਹ ਗੁਰਮਤ ਦੇ ਹਿਤੇਸ਼ੀਆਂ ਦੀ ਮੰਗ ਹੈ, ਗੁਰੂ ਘਰ ਵਿੱਚ ਮੰਗ ਹੈ, ਰੋਜ਼ ਦੁਹਰਾਈ ਜਾਂਦੀ ਹੈ। ਔਰ ਆਪਣੇ ਘਰ ਤੋਂ ਇਹ ਸ਼ੁਰੂ ਕਰੀਏ, ਆਪਣੇ ਆਪ ਤੋਂ ਇਹ ਸ਼ੁਰੂ ਕਰੀਏ, ਤੇ ਸਹਿਜੇ ਸਹਿਜੇ ਅਸੀਂ ਸਮੁੱਚੀ ਦੁਨੀਆਂ ਵਿੱਚ ਵੀ ਸਤਿਯੁਗ ਲਿਆਉਣ ਦੇ ਬਾਇਸ ਬਣ ਸਕਦੇ ਹਾਂ, ਔਰ ਇਹ ਸਨਮਾਨ ਸਾਨੂੰ ਮਿਲ ਸਕਦਾ। ਫਿਰ ਮੈਂ ਅਰਜ਼ ਕਰਦੇ ਹਾਂ, ਹਰ ਮਨੁੱਖ ਦੀ ਬੁਨਿਆਦੀ ਕਮਜ਼ੋਰੀ ਵੱਖ ਵੱਖ ਹੈ, ਉਹਨੂੰ ਸਮਝ ਕੇ ਚੱਲਣਾ ਹੈ ਕਿ ਬੁਨਿਆਦੀ ਕਮਜ਼ੋਰੀ ਕੀ ਹੈ, ਔਰ ਉਸ ਕਮਜ਼ੋਰੀ ਦਾ ਸਹੀ ਢੰਗ ਦੇ ਨਾਲ ਇਲਾਜ ਕਰਨਾ ਹੈ, ਉਹਨੂੰ ਸਮਝਣਾ ਹੈ, ਉਸਨੂੰ ਵੇਖਣਾ ਹੈ। ਉਸ ਕਮਜ਼ੋਰੀ ਨੂੰ ਵੇਖਦਿਆਂ ਹੀ ਉਹ ਕਮਜ਼ੋਰੀ ਸਹਿਜੇ ਸਹਿਜੇ ਮਿਟਣ ਲੱਗ ਪੈਂਦੀ ਹੈ। ਸਤਿਗੁਰਦੇਵ ਜੀ ਮਹਾਰਾਜ ਬਖਸ਼ਿਸ਼ਾਂ ਕਰਨ। ਸਾਹਿਬਾਂ ਦੇ ਇਸ ਪੰਕਤੀ ਤੋਂ ਲੈ ਕੇ ਜਿਹੜੀਆਂ ਵਿਚਾਰਾਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਨੇ, ਲੱਭ ਪਾਓ ਦੋਇ ਰਾਜਾ ਮਹਿਤਾ, ਇਸ ਵਕਤ ਮਨੁੱਖੀ ਹਿਰਦਿਆਂ ਦੀ ਸੇਜਾ ਦੇ ਉੱਤੇ ਲੋਭ ਦਾ ਰਾਜ ਹੈ, ਕਿਸੇ ਵਕਤ ਕਾਮ ਦਾ ਰਿਹਾ, ਕਿਸੇ ਵਕਤ ਹੰਕਾਰ ਦਾ ਰਿਹਾ, ਅਜੋਕੇ ਸਮੇਂ ਚ ਲੋਭ ਹੈ। ਕਿਸੇ ਵਕਤ ਬੰਦਾ ਹੰਕਾਰ ਦੀ ਖਾਤਰ ਸਭ ਕੁਝ ਤਬਾਹ ਕਰ ਦਿੰਦਾ ਸੀ, ਕਿਸੇ ਵਕਤ ਬੰਦਾ ਕਾਮ ਦੀ ਖਾਤਰ ਸਭ ਸਦਾਚਾਰ ਦੀਆਂ ਲਕੀਰਾਂ ਉਲੰਘ ਜਾਂਦਾ ਸੀ, ਅੱਜ ਬੰਦਾ ਲੋਭ ਦੀ ਖਾਤਰ ਸਭ ਇਮਾਨ ਧਰਮ ਵੇਚਣ ਨੂੰ ਤਿਆਰ, ਖਤਮ ਕਰਨ ਨੂੰ ਤਿਆਰ। ਲੋਭ ਦੀ ਪੂਰਤੀ ਹੋਣੀ ਚਾਹੀਦੀ। ਇਹ ਵੱਖ ਵੱਖ ਕਮਜ਼ੋਰੀਆਂ ਨੇ, ਵੱਖ ਵੱਖ ਹਿਰਦੇ ਦੀ ਸੇਜਾ ਦੇ ਉੱਤੇ ਰਾਜ ਕਰਨ ਵਾਲੇ ਜਿਹੜੇ ਰਾਜੇ ਨੇ ਉਹ ਬਦਲਦੇ ਪਏ ਨੇ, ਔਰ ਹਿਰਦੇ ਦੀ ਸੇਜਾ ਤੇ ਜਦ ਦਇਆ ਬੈਠਦੀ ਹੈ, ਖਿਮਾ ਬੈਠਦੀ ਹੈ, ਸਤ ਸੰਤੋਖ ਬੈਠ ਜਾਂਦੇ ਨੇ, ਨਿਰਵੈਰਤਾ ਬੈਠ ਜਾਂਦੀ ਹੈ, ਵਿਵੇਕ ਬੈਠ ਜਾਂਦਾ ਹੈ, ਤੋ ਅੰਦਰ ਦਾ ਸਾਰਾ ਰਾਜ ਦਾ ਢਾਂਚਾ ਬਦਲ ਜਾਂਦਾ ਹੈ, ਰਾਜੇ ਦੇ ਬਦਲਦਿਆਂ ਕਾਨੂੰਨ ਬਦਲ ਜਾਂਦੇ ਨੇ, ਰਾਜੇ ਦੇ ਬਦਲਦਿਆਂ ਲਾਜ਼ਮੀ ਕੁਛ ਨਾ ਕੁਛ ਕ੍ਰਾਂਤੀ ਆਉਂਦੀ ਹੈ, ਤਬਦੀਲੀ ਆਉਂਦੀ ਹੈ। ਜਿਸ ਵਕਤ ਗੁਣ ਪ੍ਰਧਾਨ ਕੋਈ ਵਿਅਕਤੀ ਹੁੰਦਾ ਹੈ ਜਾਂ ਸਮਾਜ ਤੇ ਦੇਸ਼ ਹੁੰਦਾ ਹੈ, ਸਾਰਾ ਢਾਂਚਾ ਬਦਲ ਜਾਂਦਾ ਹੈ। ਮੇਰੇ ਪਾਤਸ਼ਾਹ ਰਹਿਮਤ ਕਰਨ ਤੁਹਾਡੇ ਸਾਰਿਆਂ ਦੇ ਹਿਰਦਿਆਂ ਦੇ ਉੱਤੇ ਗੁਣ ਰਾਜ ਕਰਨ, ਤਾਂ ਕਿ ਐਸਾ ਸਮਾਜ ਬਣ ਸਕੇ, ਐਸਾ ਸਾਡਾ ਮਾਹੌਲ ਬਣ ਸਕੇ ਕਿ ਸਾਨੂੰ ਵੇਖਦਿਆਂ ਹੀ ਲੋਕੀ ਕਹਿਣ ਇਹ ਤੇ ਕੋਈ ਸਤਜੁਗੀ ਜੀਵ ਬੈਠੇ ਨੇ, ਇਹ ਤੇ ਕੋਈ ਸਤਜੁਗੀ ਬੰਦੇ ਨੇ, ਇਹ ਤੇ ਇਸ ਮਾਹੌਲ ਤੋਂ ਉੱਚੇ, ਇਹ ਤੇ ਕੋਈ ਗੁਣ ਪ੍ਰਧਾਨ ਕੌਮ ਹੈ, ਇਹ ਤੇ ਕੋਈ ਗੁਣ ਪ੍ਰਧਾਨ ਸਮਾਜ ਹੈ, ਇਹ ਤੇ ਕੋਈ ਗੁਣ ਪ੍ਰਧਾਨ ਵਿਅਕਤੀ ਹੈ। ਇਤਨੇ ਬਚਨਾਂ ਨੂੰ ਪ੍ਰਵਾਨ ਕਰਨਾ, ਤੁਹਾਡਾ ਹਾਰਦਿਕ ਤੌਰ ਤੇ ਧੰਨਵਾਦ। ਲਗਾਤਾਰ ਇਤਨੇ ਦਿਨ ਤੁਸੀਂ ਟਿਕਾਓ ਨਾਲ ਸਰਵਣ ਕਰਦੇ ਰਹੇ ਤੇ ਤੁਹਾਡੇ ਟਿਕਾਓ ਦਾ ਸਦਕਾ ਹੀ ਮੈਂ ਬੋਲ ਕੇ ਸੁਣਾਉਂਦਾ ਰਿਹਾ, ਤੇ 15 ਮਿੰਟ ਬੋਲਣਾ ਵੀ ਬੜੀ ਔਖੀ ਗੱਲ ਹੈ। ਤੁਸੀਂ ਟਿਕ ਕੇ ਸੁਣਦੇ ਰਹੋ ਤੇ ਤੁਹਾਡੀ ਇਕਾਗਰਤਾ ਹੀ ਮੈਨੂੰ ਸ਼ਕਤੀ ਦਿੰਦੀ ਰਹੀ ਹੈ ਤੇ ਇਤਨੀਆਂ ਕੁਛ ਮੈਂ ਗੱਲਾਂ ਤੁਹਾਡੇ ਸਾਹਮਣੇ ਰੱਖ ਸਕਿਆ। ਇੱਕ ਪਾਠੀ ਦੀ ਤਰ੍ਹਾਂ ਗੁਰਬਾਣੀ ਦੇ ਕੁਛ ਅਰਥ ਕੀਤੇ ਨੇ ਤੇ ਪੜ੍ਹ ਕੇ ਤੁਹਾਨੂੰ ਸੁਣਾਈ ਹੈ। ਕਿਸੇ ਕਿਸੇ ਥਾਂ ਮੇਰੇ ਅਰਥ ਗੁਰਮਤਿ ਦੀ ਕਸੌਟੀ ਤੇ ਪੂਰੇ ਨਾ ਉਤਰੇ ਹੋਣ, ਮੇਰੇ ਬੋਲ ਇਨਸਾਨੀਅਤ ਧਰਮ ਤੇ ਸਮਾਜ ਦੀ ਕਸੌਟੀ ਤੇ ਪੂਰੇ ਨਾ ਉਤਰੇ ਹੋਣ, ਉਹਨਾਂ ਬੋਲਾਂ ਵਾਸਤੇ ਮੈਂ ਖਿਮਾ ਦਾ ਜਾਚਕ ਹਾਂ। ਤੇ ਜਦ ਕੋਈ ਮੂਰਖ ਆਪਣੀ ਮੂਰਖਤਾ ਤੇ ਕਮਜ਼ੋਰੀ ਵਾਸਤੇ ਖਿਮਾ ਮੰਗ ਲਵੇ, ਹਰ ਸਿਆਣੇ ਦਾ ਫਰਜ਼ ਹੋ ਜਾਂਦਾ ਉਸ ਨੂੰ ਖਿਮਾ ਕਰ ਦੇਣਾ। ਹਰ ਉਹ ਬਚਨ ਜੋ ਸੱਚਾਈ ਤੇ ਪੂਰਾ ਨਾ ਉਤਰਿਆ ਹੋਵੇ ਉਸ ਵਾਸਤੇ ਖਿਮਾ ਦਾ ਜਾਚਕਾਂ, ਪਰ ਕੋਈ ਐਸਾ ਬਚਨ ਜੋ ਸੱਚਾਈ ਤੇ ਵੀ ਪੂਰਾ ਉਤਰਿਆ ਤੇ ਫਿਰ ਵੀ ਕਿਸੇ ਦਾ ਹਿਰਦਾ ਦੁਖਿਆ ਹੈ, ਮੈਂ ਉਸ ਵਾਸਤੇ ਖਿਮਾ ਨਹੀਂ ਮੰਗਦਾ, ਉਸ ਵਾਸਤੇ ਕੋਈ ਖਿਮਾ ਦੀ ਯਾਚਨਾ ਨਹੀਂ, ਕਿਉਂਕਿ ਫਿਰ ਸੱਚ ਦੀ ਤੋਹੀਨ ਹੋਵੇਗੀ, ਉਹ ਗੁਰਬਾਣੀ ਦੀ ਤੋਹੀਨ ਹੋਵੇਗੀ। ਗੁਰਬਾਣੀ ਸੁਣ ਕੇ ਅਗਰ ਕਿਸੇ ਦੇ ਹਿਰਦੇ ਦੁਖੇ ਨੇ, ਗੁਰਬਾਣੀ ਦੇ ਅਰਥ ਕਰਕੇ ਅਗਰ ਕਿਸੇ ਦੇ ਹਿਰਦੇ ਦੁਖੇ ਨੇ, ਉਸ ਵਾਸਤੇ ਖਿਮਾ ਦੀ ਯਾਚਨਾ ਨਹੀਂ, ਕਿਉਂਕਿ ਗੁਰਬਾਣੀ ਦੀ ਤੋਹੀਨ ਹੁੰਦੀ ਹੈ। ਕੋਈ ਐਸਾ ਮੇਰਾ ਬੋਲ ਜੋ ਅਚਨਚੇਤ ਮੇਰੀ ਜ਼ਬਾਨ ਤੋਂ ਨਿਕਲਿਆ, ਜੋ ਧਰਮ ਸੱਚਾਈ ਇਨਸਾਨੀਅਤ ਦੀ ਕਸੌਟੀ ਤੇ ਪੂਰਾ ਨਾ ਉਤਰਿਆ ਹੋਵੇ, ਉਸ ਵਾਸਤੇ ਮੈਂ ਖਿਮਾ ਦਾ ਜਾਚਕ ਹਾਂ, ਔਰ ਉਮੀਦ ਹੈ ਉਹਨਾਂ ਬੋਲਾਂ ਵਾਸਤੇ ਤੁਸੀਂ ਖਿਮਾ ਕਰ ਦਿਓਗੇ ਸਾਰਿਆਂ ਦਾ। ਤੇ ਮੁਖੀ ਸੱਜਣਾਂ ਦਾ ਫਿਰ ਹਾਰਦਿਕ ਤੌਰ ਤੇ ਧੰਨਵਾਦ। ਸਤਿਗੁਰਦੇਵ ਜੀ ਮਹਾਰਾਜ ਫਿਰ ਨਦੀ ਨਾਓ ਸੰਜੋਗੀ ਮੇਲਾ ਕਰਾਨ, ਗਜ ਵਜ ਕੇ ਪਤੇ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।